ஒரிஜினல்
Thank you.
ਪਿਛਲਾ ਇੱਕ ਮਹੀਨਾ ਲੰਘ ਚੁੱਕਿਆ ਕਿ ਚਾਤਰਕ ਇੱਕ ਮੋਨ ਦੇ ਇੰਤਜ਼ਾਰ ਵਿੱਚ ਦਿਨ ਰਾਤ ਬੋਲਦਾ ਰਹਿੰਦਾ, ਕਿਉਂਕਿ ਉਹ ਬੂੰਦ ਉਸਦੀ ਜ਼ਿੰਦਗੀ ਹੈ। ਉਹਨੂੰ ਹੋਰ ਕਿਸੇ ਨਾਲ ਕੰਮ ਨਹੀਂ ਹੈ, ਆਮ ਜਲਾ ਸੋ ਕਾਜ ਨਾ ਕਛੂ ਹੈ, ਮੁੱਖ ਹਰ ਬੂੰਦ ਚਾਤਰਕ ਉਹਦੀ। ਜਿੰਨਾ ਚਿਰ ਨਹੀਂ ਮਿਲਦੀ ਬਿਨ ਵਿਲਵੇ ਨਾ ਹੀ ਸੰਤੋਖਾ, ਜਿੰਨਾ ਚਿਰ ਮਿਲਦੀ ਨਹੀਂ ਉਹਨਾਂ ਚਿਰ ਮਨ ਚ ਸੰਤੋਖ ਨਹੀਂ ਆਉਂਦਾ। ਇਸੇ ਤਰ੍ਹਾਂ ਦੇ ਨਾਲ ਜੋ ਜਿਗਿਆਸੂ ਰੂਪ ਚਾਤਰਕ ਹੈ ਉਹਦੀ ਵੀ ਅਰਦਾਸ ਹੈ ਕਿ ਹੇ ਪ੍ਰਭੂ ਮੇਰੇ ਉੱਪਰ ਕਿਰਪਾ ਕਰ। ਜਿਸ ਤਰ੍ਹਾਂ ਦੇ ਨਾਲ ਭੌਰਾ ਜੋ ਹੈ ਫੁੱਲ ਦੇ ਅੰਦਰ ਮਸਤ ਹੋ ਜਾਂਦਾ ਤੇ ਉਹਦਾ ਮਨ ਫੇਰ ਫੇਰ ਵਾਰ ਵਾਰ ਰੀਝਦਾ, ਨਿਕਲਦਾ ਨਹੀਂ ਹੈ, ਫੁੱਲ ਬੰਦ ਹੋ ਜਾਂਦਾ, ਵਿੱਚ ਹੀ ਖਤਮ ਹੋ ਜਾਂਦਾ। ਚਾਤਰਿਕ ਦਿਨ ਰਾਤ ਪਾਣੀ ਦੀ ਉਡੀਕ ਦੇ ਅੰਦਰ, ਇੱਕ ਬੂੰਦ ਦੀ ਉਡੀਕ ਦੇ ਅੰਦਰ, ਜਿਸ ਨੂੰ ਸਵਾਂਤੀ ਬੂੰਦ ਆਖਦੇ ਨੇ, ਉਸ ਦਾ ਇੰਤਜ਼ਾਰ ਕਰਦੇ ਤੇ ਉਹਦੇ ਵਾਸਤੇ ਅਰਦਾਸ ਕਰਦੇ ਆ। ਉਸ ਨੂੰ ਕਦਰ ਹੈ ਉਸ ਬੂੰਦ ਦੀ, ਸਾਨੂੰ ਨਹੀਂ ਪਤਾ ਵੀ ਉਹ ਬੂੰਦ ਦੇ ਅੰਦਰ ਕੀ ਚੀਜ਼ ਹੈ। ਭੌਰੇ ਵਾਲੀ ਬਿਰਤੀ ਸਾਡੀ ਨਹੀਂ ਹੈ, ਮੱਛੀ ਵਾਲੀ ਬਿਰਤੀ ਸਾਡੀ ਨਹੀਂ। ਮੱਛੀ ਦਾ ਜੀਵਨ ਪਾਣੀ ਹੈ, ਆਖਾਂ ਜੀਵਾਂ ਬਿਸਰਾ ਮਰ ਜਾਓ, ਕੋਈ ਬਿਰਲਾ ਹੈ ਜਿਸਦਾ ਜੀਵਨ ਨਾਮ ਹੈ। ਉਹ ਨਾਮ ਉਹਦੇ ਹਿਰਦੇ ਚ ਵੱਸਦਾ ਜਿਸਦੇ ਹਿਰਦੇ ਦੇ ਅੰਦਰ ਨਾਮ ਦੀ ਮਹਿਮਾ ਦੀ ਕਦਰ। ਸੰਸਾਰ ਨੂੰ ਨਹੀਂ ਪਤਾ, ਸੰਸਾਰ ਫਸਿਆ ਪਿਆ, ਮਾਇਆ ਨੇ ਦਿਸ਼ਟਮਾਨ ਦੇ ਅੰਦਰ ਧੀਆਂ ਪੁੱਤਰ ਪੈਸੇ ਟਕੇ ਪਰਬਤਾ ਹੋਰ ਅਨੇਕਾਂ ਜੋ ਕੁਛ ਨਜ਼ਰ ਆਉਂਦਾ ਹੈ ਇਹਦੇ ਪਿਆਰ ਦੇ ਅੰਦਰ, ਜਾਲ ਦੇ ਅੰਦਰ ਜੀਵ ਫਸਿਆ ਪਿਆ ਤੇ ਇਹਨੂੰ ਕੋਈ ਨਿਕਲਣ ਦਾ ਰਸਤਾ ਨਹੀਂ ਲੱਭਦਾ ਹੈ। ਕਿਉਂ? ਚੋਗ ਪਾਇਆ ਹੋਇਆ, ਪਹਿਲਾਂ ਜਾਲ ਵਿਛਾ ਕੇ, ਪਹਿਲਾਂ ਚੋਗ ਵਿਛਾਇਆ ਉਹਦੇ ਉੱਤੇ ਜਾਲ ਲਾਤਾ ਤੇ ਤ੍ਰਿਸ਼ਨਾ ਰੂਪ ਪੰਖੀ ਇਹਦੇ ਉੱਤੇ ਆ ਕੇ ਚੋਗ ਚੁਗਣ ਲੱਗਿਆ ਤੇ ਜਾਲ ਦੇ ਵਿੱਚ ਫਸ ਗਿਆ, ਹੁਣ ਕੋਈ ਕੱਢ ਨਹੀਂ ਸਕਦਾ। ਇਸ ਤਰ੍ਹਾਂ ਮਹਾਰਾਜ ਫਰਮਾਨ ਕਰਦੇ
ਪਿਆਰੇ ਪਿੱਤਰ ਚੋਗ ਬਣਾਏ ਲਾਇਆ ਜਾਲ ਮਾਇਆ
ਵਾਸਤੇ ਆਪਣੇ ਆਪ ਨੂੰ ਦੁੱਖਾਂ ਤੋਂ ਛੁਡਾ ਕੇ ਪਰਮ ਪਦ ਦੀ ਪ੍ਰਾਪਤੀ ਕਰਨ ਵਾਸਤੇ ਸੰਸਾਰ ਦੇ ਅੰਦਰ ਬੜੇ ਵਾਅਦੇ ਕਰਨ ਤੋਂ ਬਾਅਦ ਜਨਮ ਲਿਆ ਇਸ ਨੇ। ਲੇਕਿਨ ਮਹਾਰਾਜ ਕਹਿੰਦੇ ਕਰਿਆ ਕੀ ਜਾਏ, ਯਾ ਜਗ ਮੈਂ ਇਹ ਕਿਹ ਗਵਾਇਆ, ਜਨਮਤ ਮੋਹਿਓ ਮੋਹਨੀ ਮਾਇਆ। ਮਾਇਆ ਮੋਹਣੀ ਹੈ, ਮੋਹਦੀ ਕਿਵੇਂ ਹੈ, ਛੋਟੇ ਜਿਹੇ ਬੱਚੇ ਨੂੰ ਮੋਹਲੇਂਗੀ। ਪਰਮੇਸ਼ਰ ਦੇ ਨਾਲੋਂ ਬੱਚੇ ਦੀ ਬਿਰਤੀ ਟੁੱਟ ਗਈ। ਜਦ ਮਾਂ ਦੇ ਪੇਟ ਵਿਚ ਸੀ ਉਸ ਵੇਲੇ ਇਹਨੂੰ ਸ਼ਬਦ ਦੀ ਧੁੰਨ ਸੁਣਾਈ ਦਿੰਦੀ ਸੀ, ਉਹ ਧੁੰਨ ਦੇ ਨਾਲ ਇੰਨਾ ਪਰਚਿਆ ਹੋਇਆ ਸੀ ਕਿ ਇਸ ਨੂੰ 100 ਜਨਮ ਦਾ ਗਿਆਨ ਸੀ। ਬਾਰ ਬਾਰ ਬੇਨਤੀਆਂ ਕਰਦਾ ਸੀ, ਹੇ ਪ੍ਰਭੂ ਹੁਣ ਮੈਂ ਇਸ ਜਨਮ ਦੇ ਅੰਦਰ ਇੱਕ ਸਕਿੰਟ ਵਾਸਤੇ ਵੀ ਤੇਰਾ ਨਾਮ ਨਹੀਂ ਭੁੱਲਾਂਗਾ। ਗੱਲਾਂ ਅਸੀਂ ਰੋਜ਼ ਸੁਣਦੇ ਪਰ ਹਿਰਦੇ ਚ ਨਹੀਂ ਪਹੁੰਚਦੀਆਂ, ਉੱਤੇ ਉੱਤੇ ਰਹਿ ਜਾਂਦੀਆਂ। ਕਿਉਂ? ਮਾਇਆ ਦੇ ਜਾਲ ਵਿਚ ਫਸੇ ਹੋਏ ਆ, ਸੁਰਤ ਭੁੱਲੀ ਹੋਈ ਆ ਸਾਡੀ, ਸੋਝੀ ਨਹੀਂ ਆ ਰਹੀ। ਨਾ ਆਉਣ ਦੇ ਨਾਲ ਗੱਲ ਦਾ ਪਤਾ ਨਹੀਂ ਲੱਗਦਾ। ਮਹਾਰਾਜ ਕਹਿੰਦੇ ਹੋਇਆ ਕਿ ਆਇਆ ਤਾਂ ਸੀ ਪਰਮੇਸ਼ਰ ਨੂੰ ਪ੍ਰਾਪਤ ਕਰਨ ਵਾਸਤੇ, ਨਾਮ ਦੇ ਵਿਚ ਲੱਗਣ ਵਾਸਤੇ, ਲੇਕਿਨ ਮਾਇਆ ਨੇ ਜਾਲ ਪਾ ਲਿਆ। ਇੱਕ ਨਿੱਕੇ ਜਿਹੇ ਬੱਚੇ ਦੇ ਜਾਲ ਪੈ ਜਾਂਦਾ, 2-3 ਦਿਨ ਦਾ ਬੱਚਾ ਹੁੰਦਾ ਜਿਹਦੇ ਜਾਲ ਪੈਣਾ ਸ਼ੁਰੂ ਹੋ ਜਾਂਦਾ, ਉਸ ਤੋਂ ਵੀ ਪਹਿਲਾਂ ਹੋ ਜਾਂਦਾ। ਜੇ ਸਾਡੇ ਕੋਈ ਜੰਤਰ ਹੋਣ ਬੱਚੇ ਦਾ ਦਿਮਾਗ ਪੜ੍ਹਨ ਵਾਲੇ ਤਾਂ ਪਤਾ ਲੱਗ ਜੂ ਵੀ ਕਿਸ ਤਰ੍ਹਾਂ ਦੇ ਨਾਲ ਨਾਮ ਨਾਲੋਂ ਟੁੱਟ ਰਿਹਾ ਤੇ ਕਿਸ ਤਰ੍ਹਾਂ ਮਾਇਆ ਦੇ ਜਾਲ ਵਿਚ ਫਸ ਗਿਆ। ਪਹਿਲੇ ਪਿਆਰ ਲੱਗਾ ਥਣ ਤੋਂ, ਦੂਜੇ ਮਾਏ ਬਾਪ ਕੇਸ਼ਵਰ, ਦੂਸਰਾ ਪਹਿਲਾ ਜਾਲ ਪੈ ਗਿਆ ਖਾਣ ਦਾ ਦੁੱਧ ਦਾ, ਦੂਜਾ ਮਾਂ ਬਾਪ ਦੀ ਸੋਝੀ ਆਉਣ ਲੱਗ ਜਾਂਦੀ। ਆਪਣੇ ਆਪਣੇ ਲੱਗ ਜਾਂਦੇ ਨੇ ਜਿੰਨੇ ਨੇੜੇ ਰਹਿੰਦੇ ਨੇ, ਤੀਜੇ ਭਾਬੀ ਪਈਆ ਵੇ, ਚੌਥੇ ਪਿਆਰ ਪੰਨੀ ਫੇਰ ਪਰਿਵਾਰ ਦੇ ਮੈਂਬਰ ਜਿੰਨੇ ਨੇ ਉਹਨਾਂ ਨੂੰ ਦੇਖ ਦੇਖ ਕੇ ਪਛਾਣਦਾ। ਥੋੜੀ ਜਿਹੀ ਸੁਰਤ ਆ ਜਾਂਦੀ ਹੈ, 5-6 ਮਹੀਨੇ 7-8 ਮਹੀਨੇ ਦਾ ਹੋ ਜਾਂਦਾ, ਉਹਨਾਂ ਦੀ ਗੋਦੀ ਚੜੇਗਾ, ਦੂਸਰੇ ਦਿਨ ਜਾਏਗਾ। ਮਾਇਆ ਦਾ ਜਾਲ ਹੌਲੀ ਹੌਲੀ ਪੈਂਦਾ ਜਾਂਦਾ। ਚੌਥੇ ਪਿਆਰੋਂ ਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਤਾਤ, ਛੇਵੇਂ ਕਾਮ ਨਾ ਪੁੱਛੇ ਜਾ, ਸੱਤਵੇਂ ਸੰਜ ਕੀਆ ਕਰ ਵਾਸ। ਕਾਮਨਾ ਦੇ ਵਿਚ ਪੈ ਗਿਆ, ਕਾਰੋਬਾਰ ਦੇ ਵਿਚ ਫਸ ਗਿਆ, ਖਾਣ ਪੀਣ ਦੇ ਵਿਚ ਫਸ ਗਿਆ, ਜਾਲ ਪੈਂਦਾ ਤੁਰਿਆ ਜਾਂਦਾ। ਇੱਕ ਜਾਲ, 2 ਜਾਲ, 3 ਜਾਲ, 4 ਜਾਲ, ਮਹਾਰਾਜ ਕਹਿੰਦੇ 8-9 ਜਾਲ ਪੈ ਜਾਂਦੇ ਨੇ ਇਹਦੇ ਉੱਤੇ, 8 ਜਾਲ। ਸੱਤਵਾਂ ਜਾਲ ਜਦ ਪੈਂਦਾ ਫੇਰ ਕਹਿੰਦਾ ਮੈਂ ਹੁਣ ਜੋੜਾਂ। ਉਮਰ ਹੋ ਜਾਂਦੀ ਹੈ 60 ਸਾਲ ਦੀ, 70 ਸਾਲ ਦੀ ਹੋ ਜਾਂਦੀ ਹੈ, ਕਹਿੰਦਾ ਹੁਣ ਜੋੜਾਂ, ਹੁਣ ਮੈਨੂੰ ਹੁਣ ਤੰਗ ਆਇਆ। ਤੂੰ ਕਰੇਂਗਾ ਕੀ ਜੋੜ ਜੋੜ ਕੇ? ਜਿਹੜਾ ਜੋੜਨਾ ਸੀ ਉਹਦੇ ਵੱਲ ਤੇਰਾ ਧਿਆਨ ਨਹੀਂ ਗਿਆ, ਇਹ ਤਾਂ ਮਿੱਟੀ ਪਈ ਹੈ, ਮਿੱਟੀ ਪਈ ਉਹ ਤੋਲਵੀਂ, ਕੋਈ ਨਾ ਹੋ ਸੀ ਮਿੱਥ। ਚਾਹੇ ਧਰਤੀ ਖਰੀਦ ਲੈ, ਚਾਹੇ ਇੰਡਸਟਰੀਆਂ ਲਾ ਲੈ, ਚਾਹੇ ਕੋਠੀਆਂ ਬਣਾ ਲੈ, ਮਿੱਟੀ ਮਿੱਟੀ ਇਕੱਠੀ ਕਰਦਾ, ਸੁਰਤ ਨਹੀਂ ਆਉਂਦੀ ਤੈਨੂੰ ਨਾਮ ਜਪਣ ਦੀ, ਤੈਂ ਛੱਡ ਕੇ ਚਲੇ ਜਾਣਾ। ਜਾਲ ਪੈ ਰਿਹਾ ਮਹਾਰਾਜ ਕਹਿੰਦੇ। ਫੇਰ ਜਦੋਂ ਕੋਈ ਮੰਨਦਾ ਨਹੀਂ ਹੈ, ਬਣਾ ਲੈਂਦਾ, ਬੱਚੇ ਕੀ ਕਹਿੰਦੇ? ਕਹਿ ਤੂੰ ਆਪਣੇ ਵਾਸਤੇ ਕਰਦਾ, ਸਾਡੇ ਵਾਸਤੇ ਥੋੜਾ ਕਰਦਾ, ਤੈਨੂੰ ਹੋਣਾ ਕੁਛ, ਸਾਡੇ ਤਾਂ ਕਿਸਮਤ ਲੈ ਕੇ ਆਇਆ। ਉਹ ਸਾਰਾ ਹੀ ਉਹਦਾ ਕੀਤਾ ਕਤਰਿਆ ਨਾ ਸ਼ੁਕਰਿਆਂ ਦੇ ਹੱਥ ਵਿਚ ਆ ਜਾਂਦਾ। ਕਹਿੰਦੇ ਨਾ ਕਰ, ਤੈਨੂੰ ਕੌਣ ਕਹਿੰਦਾ ਵੀ ਔਖਾ ਹੋ, ਆਪੇ ਹੀ ਔਖਾ ਹੋਇਆ, ਦਿਨ ਰਾਤ ਤੁਰਿਆ ਫਿਰਦਾ। ਫਿਰ ਉਹਨੂੰ ਕ੍ਰੋਧ ਆਉਂਦਾ ਵੀ ਮੇਰਾ ਕਹਿਣਾ ਨਹੀਂ ਮੰਨਦੇ, ਮੈਂ ਜਿਵੇਂ ਪੈਸੇ ਦੀਆਂ ਵਿਉਂਤਾਂ ਇਹਨਾਂ ਨੂੰ ਦੱਸਦਾ ਉਹ ਕਰਦੇ ਨਹੀਂ ਹੈ। ਬੱਚਿਆਂ ਦਾ ਆਪਣਾ ਦਿਮਾਗ, ਉਹ ਹੋਰ ਥਾਂ ਫਿਰਦੇ ਨੇ, ਹੋਰ ਥਾਂ ਫਿਰਦਾ, ਉਮਰ ਦੇ ਨਾਲ ਫਰਕ ਪਿਆ ਹੋਇਆ। ਫਿਰ ਫਰਸਟ੍ਰੇਸ਼ਨ ਆਉਂਦੀ ਹੈ, ਕ੍ਰੋਧ ਆਉਂਦਾ, ਜਣੇ ਖਣੇ ਨਾਲ ਫਿਰ ਲੜਦਾ, ਹਰ ਵਕਤ ਖਿਝਿਆ ਰਹਿੰਦਾ। ਕਹਿੰਦੇ ਫਿਰ ਨਤੀਜਾ ਕੀ ਹੁੰਦਾ? ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਟਾਲ। ਇਹ ਕ੍ਰੋਧ ਫਿਰ ਕਾਇਆ ਨੂੰ ਗਾਲਣਾ ਸ਼ੁਰੂ ਕਰਦਾ, ਜਿਵੇਂ ਸੋਨਾ ਢਲਦਾ ਨਾ ਸੁਹਾਗਾ ਪਾਏ ਤੇ, ਐ ਫਿਰ ਇਹ ਕ੍ਰੋਧ ਵਿਚ ਰਹਿੰਦਾ। ਹਰ ਵਕਤ ਖੁਸ਼ੀ ਜਾਂਦੀ ਰਹਿੰਦੀ ਹੈ, ਪੈਸਾ ਬੇਅੰਤ ਜੁੜਦਾ, ਮੱਥੇ ਦੇ ਉੱਤੇ ਤੀਵੜੀਆਂ ਵੱਧਦੀਆਂ ਰਹਿੰਦੀਆਂ, ਫਰਸਟ੍ਰੇਸ਼ਨ ਵੱਧਦੀ ਹੈ। ਫਿਰ ਅੱਗੇ ਅਵਸਥਾ ਲੰਘ ਜਾਂਦੀ ਹੈ 90 ਦੇ ਕਰੀਬ, 9ਵੇਂ ਤੌਲੇ ਉੱਭੇ ਸਾ, ਤੌਲੇ ਆ ਗਏ, ਰੰਗ ਰੰਗ ਕੇ ਕੋਸ਼ਿਸ਼ ਕਰਦਾ ਵੀ ਮੈਂ ਜਵਾਨ ਦਿਖਾਈ ਦੇਵਾਂ, ਕਿਤੇ ਮੈਨੂੰ ਕੋਈ ਬੁੱਢਾ ਨਾ ਕਹਿ ਦੇ। ਕਹਿੰਦੇ ਤੇਰੇ ਰੰਗ ਨਾਲ ਨੀ ਕੁਛ ਜਾਣਾ, ਤੇਰੇ ਜਿਹੜੇ ਨਾਲ ਜੰਮੇ ਸੀ ਫਰੀਦਾ, ਚੱਬਣ ਚਲਾਨ ਰਤਨ ਸੇ ਸੂਈਆਂ ਬਹਿ ਗਏ, ਕੰਨਾਂ ਤੋਂ ਸੁਣਦਾ ਨੀ, ਅੱਖਾਂ ਤੋਂ ਦੇਖ ਨੀ ਹੁੰਦਾ ਚੰਗੀ ਤਰ੍ਹਾਂ ਦੇ ਨਾਲ, ਜੀਭ ਤੋਂ ਬੋਲ ਨੀ ਹੁੰਦਾ, ਪੈਰ ਨੱਠਦੇ ਭੱਜਦੇ ਨੀ ਜਿੰਨਾ ਜਵਾਨੀ ਚ ਭੱਜਦੇ ਸੀ, ਹੱਥ ਉਹਨਾਂ ਕੰਮ ਨੀ ਕਰ ਸਕਦੇ, ਵੀ ਉਹ ਤਾਂ ਜਾਈ ਜਾਂਦੇ ਨੇ, ਤੂੰ ਕਿਹਨੂੰ ਧੋਖਾ ਦਿੰਦਾ, ਉਹ ਤਾਂ ਚਲੇ ਜਾ ਰਹੇ ਨੇ, ਕਿਹੜੇ ਮੁਤੀ ਤਾਸ ਜਾਨੀ ਚਲੇ। ਤੈਨੂੰ ਵਾਰਨਿੰਗ ਦਿੱਤੀ ਸੀ ਫਰੀਦਾ, ਦੇਖ ਫਰੀਦਾ ਜੇਠੀਆ ਦਾੜੀ ਹੋਈ ਪੂ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਤੀਰ, ਤੈਨੂੰ ਤਾਂ ਵਾਰਨਿੰਗ ਆਈ ਸੀ ਵੀ ਹੁਣ ਭਜਨ ਕਰ ਲੈ ਚਿੱਟੇ ਵਾਲ ਹੋ ਗਏ। ਲੇਕਿਨ ਭਜਨ ਦੀ ਥਾਂ ਤੇ ਦੁਨੀਆਂ ਨਾਲ ਹੋਰ ਫਸਦਾ, ਕਿਉਂਕਿ ਜਾਲ ਪਿਆ ਹੋਇਆ ਮਾਇਆ ਦਾ। ਮਹਾਰਾਜ ਕਹਿੰਦੇ ਚੀਜ਼ਾਂ ਪ੍ਰੇਮੀਆਂ ਤੂੰ ਮੈਨੂੰ ਵੀ ਮੱਥਾ ਟੇਕਦਾ? ਕਹਿੰਦਾ ਹਾਂ। ਕੀ ਮੰਨਦਾ? ਕਹਿੰਦਾ ਮੈਂ ਤਾਂ ਤੁਹਾਨੂੰ ਗੁਰੂ ਮੰਨਦਾ। ਕਹਿੰਦੇ ਗੁਰੂ ਕਾਹਦੇ ਵਾਸਤੇ ਮੰਨਦਾ? ਕਹਿੰਦਾ ਮੱਥਾ ਟੇਕਣ ਵਾਸਤੇ, ਰੁਮਾਲੇ ਚੜਾਉਣ ਵਾਸਤੇ, ਤੇਤੇ ਤੋਂ ਮੰਗਣ ਵਾਸਤੇ। ਕੀ ਮੰਗਦਾ? ਕਹਿੰਦੇ ਦੁਨੀਆ, ਮੇਰਾ ਪੁੱਤਰ ਐਂ ਹੋ ਜੇ, ਪਾਸ ਹੋ ਜੇ, ਮੇਰਾ ਸਰੀਰ ਐਂ ਹੋ ਜੇ, ਮੈਨੂੰ ਉਹ ਮਿਲ ਜੇ, ਮੈਨੂੰ ਉਹ ਮਿਲ ਜੇ। ਕਹਿੰਦੇ ਫਿਰ ਮੇਰੀ ਗੱਲ ਤਾਂ ਨਹੀਂ ਤਾਂ ਮੰਨ ਰਿਹਾ, ਮੈਂ ਤਾਂ ਤੈਨੂੰ ਕਹਿ ਨਹੀਂ ਰਿਹਾ ਇਹ ਚੀਜ਼ਾਂ ਮੰਗ ਮੇਰੇ ਤੋਂ, ਮੈਂ ਤਾਂ ਤੈਨੂੰ ਐਂ ਦੱਸਦਾ ਵੀ ਇੱਕ ਚੀਜ਼ ਮੰਗ ਲੈ, ਸਾਰੀਆਂ ਚੀਜ਼ਾਂ ਉਹਦੇ ਪਿੱਛੇ ਆ ਜਾਣਗੀਆਂ। ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ। ਤੂੰ ਨਾਮ ਨੂੰ ਹਿਰਦੇ ਚ ਵਸਾ ਲੈ, ਨਾਮ ਦਾ ਇਹਨੂੰ ਗਿਆਨ ਨਹੀਂ ਹੈ, ਤੇ ਨਾ ਸਾਰੀ ਜ਼ਿੰਦਗੀ ਸਤਸੰਗ ਸੁਣ ਕੇ ਨਹੀਂ ਇਸ ਗੱਲ ਦੇ ਵਿੱਚ ਆਉਂਦਾ, ਨਾ ਇਸ ਗੱਲ ਨੂੰ ਸਮਝਣ ਦਾ ਯਤਨ ਕਰਦਾ। ਮਹਾਰਾਜ ਕਹਿੰਦੇ ਬਿਨ ਹਰ ਕਾਮ ਨਾ ਆਵਤ ਹੈ, ਤੇਰੇ ਕੰਮ ਨਹੀਂ ਆਉਣੀ ਕੋਈ ਚੀਜ਼ ਵੀ, ਜਾਂ ਸਿਓ ਰਾਜ ਮਾਚ ਤੋਂ ਲੱਗੇ, ਉਹ ਮੋਹਨੀ ਮੁਹਾਵਤ ਹੈ, ਉਹ ਤਾਂ ਮੋਹਣੀ ਹੈ, ਤੈਨੂੰ ਜਾਲ ਪਾਇਆ ਹੋਇਆ ਉਹਨੇ, ਜਿਹਦੇ ਨਾਲ ਤੂੰ ਰਚਿਆ ਪਿਆ, ਜਿਹਦੇ ਨਾਲ ਤੂੰ ਮਿਥਿਆ ਪਿਆ, ਘੁਲਿਆ ਮਿਲਿਆ ਪਿਆ, ਤੈਨੂੰ ਸੁਰਤ ਨਹੀਂ ਹੈ, ਉਹ ਤੈਨੂੰ ਮੋਹ ਰਹੀ ਹੈ ਪ੍ਰੇਮੀਆ, ਜਾਲ ਪਿਆ ਹੋਇਆ ਇਹ ਤਾਂ। ਕਣਕ ਕਾਮਨੀ ਸੇਜ ਸੋਹਣੀ ਸੋਨਾ, ਕਾਮਨੀ ਇਸਤਰੀਆਂ ਸੋਹਣੀਆਂ ਸੇਜਾਂ, ਵਧੀਆ ਤੇ ਵਧੀਆ ਪਾਲਿੰਗ, ਵਧੀਆ ਤੇ ਵਧੀਆ ਘਰ, ਵਧੀਆ ਤੇ ਵਧੀਆ ਫਰਸ਼, ਇਹ ਤੇਰੇ ਨਾਲ ਨਹੀਂ ਜਾਣੇ, ਤੂੰ ਚਲਾ ਜਾਏਗਾ, ਛੋੜ ਖਿਨਾ ਮੈਂ ਜਾਵਤੇ, ਤੂੰ ਚਲਾ ਜਾਏਗਾ, ਇਹਨੇ ਕਿਸੇ ਨਹੀਂ ਤੇਰੇ ਨਾਲ ਜਾਣ। ਉਰਜ ਰਹੇ ਹੋ, ਇੰਦਰੀ ਰਸ ਪ੍ਰੇਰਿਓ, ਅੱਖਾਂ ਦੀ ਇੰਦਰੀ ਤੈਨੂੰ ਪ੍ਰੇਰ ਰਹੀ ਹੈ, ਕੰਨ ਤੈਨੂੰ ਪ੍ਰੇਰ ਰਹੇ ਨੇ, ਰਸਨਾ ਖਾਣ ਦੇ ਸਵਾਦ ਵਿੱਚ ਲਾ ਰਹੀ ਹੈ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਏ ਸੁਣਨੇ ਦੇ ਵਿਚਾਰ, ਰਸਨਾ ਸੋਈ ਲੋਭ ਮੂਟੇ ਸਾਰ, ਮਨ ਸੋਇਆ ਮਾਇਆ ਵਿਸਮਾ, ਸਗਲ ਸ਼ੇਰ ਹੀ ਆਪਣੇ ਰਸਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾ, ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਸਾਬਤ ਬਸ ਤੋਂ ਆਪਣੀ ਲੈ, ਮੂਸਨਾਰੇ ਪੰਜ ਬਟਵਾਰੇ, ਸੁਣਨੇ ਨਗਰ ਪਰੇ ਠੱਗਾ ਰਹੇ, ਤੂੰ ਤਾਂ ਠੱਗਿਆ ਜਾ ਰਿਹਾ। ਉਰਜਿਆ ਪਿਆ ਉਹਨਾਂ ਰਸ ਵਿੱਚ, ਉਰਜ ਰਹੇ ਹੋ ਇੰਦਰੀ ਰਸ ਪ੍ਰੇਰਿਓ, ਬਿਖੇ ਠਕੌਰੀ ਖਾਵਤੇ, ਵਿਹੋ ਦੀ ਠਗਮੂਰੀ ਬੂਟੀ ਖਾ ਰਿਹਾ, ਤੂੰ ਬੇਹੋਸ਼ੀ ਵਿੱਚ ਜਾ ਰਿਹਾ ਦਿਨ ਰਾਤ। ਇਹ ਮਹਾਰਾਜ ਨੇ ਉਹਨਾਂ ਨੂੰ ਕਿਹਾ ਬਚਨ, ਜਿਹੜੇ ਰਸਤੇ ਤੇ ਚੱਲੇ ਹੋਏ ਨੇ, ਜਿਹਨਾਂ ਦੇ ਕੰਨ ਸੁਣ ਰਹੇ ਨੇ, ਜਿਹਨਾਂ ਦਾ ਦਿਲ ਮੰਨ ਰਿਹਾ, ਉਹਨਾਂ ਨੂੰ ਕਿਹਾ, ਜਿਹੜੇ ਮਹਾਂਮੂਰਸ਼ਤ ਵਿੱਚ ਪਏ ਹੋਏ ਨੇ, ਸ਼ਰਾਬਾਂ ਪੀਂਦੇ ਨੇ, ਮਾਸ ਖਾਂਦੇ ਨੇ, ਨਿੰਦਿਆ ਕਰਦੇ ਆ, ਚੁਗਲੀਆਂ ਕਰਦੇ, ਈਰਖਾ ਕਰਦੇ ਨੇ, ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਮਕਾਰ ਮਹਾਂ ਲੋਹ ਧਰੋ, ਉਹ ਤਾਂ ਮਹਾਂ ਬੇਹੋਸ਼ੀ ਵਿੱਚ ਨੇ, ਉਹਨਾਂ ਦੇ ਤਾਂ ਕੰਨਾਂ ਤੇ ਇਹ ਆਵਾਜ਼ ਨਹੀਂ ਪਹੁੰਚਦੀ, ਨਾ ਉਹਨਾਂ ਤੱਕ ਆਵਾਜ਼ ਪਹੁੰਚਾਈ ਜਾ ਸਕਦੀ ਹੈ, ਕਿਉਂਕਿ ਉਹ ਭੂਗ ਨੀਂਦ ਦੇ ਵਿੱਚ ਸੌਂ ਗਏ। ਇਹ ਉਹਨਾਂ ਵਾਸਤੇ ਬਚਨ ਹੈ ਜਿਹੜੇ ਸੁੱਤ ਨੀਂਦੇ ਜੇ ਤੁਰੇ ਫਿਰਦੇ ਨੇ। ਉਰਜ ਰਹੇ ਹੋ ਇੰਦਰੀ ਰਸ ਪ੍ਰੇਰੇ ਹੋ, ਵਿਖੇ ਠਗੌਰੀ ਖਾਤ ਹੈ, ਤੂੰ ਠਗਮੂਰੀ ਬੂਟੀ ਖਾ ਰਿਹਾ ਵਿਹੋ ਦੀ, ਤੇ ਉਹਦੇ ਨਾਲ ਤੇਰੀ ਸੁਰਤ ਖਤਮ ਹੋ ਰਹੀ ਹੈ, ਤਿਰਨ ਕੋ ਮੰਦਰ ਸਾਸ ਵਾਰਿਓ, ਤੇਰੀ ਤਾਂ ਅਕਲ ਇਹ ਹੈ ਕਿ ਛੱਪੜ ਪਾ ਲਿਆ, ਹੇਠਾਂ ਅੱਗ ਜਾਲ ਲਿਆ, ਭਾਂਬੜ ਜਾਲ ਲਿਆ, ਪਾਵਕ ਤਲਾ ਜਲਾ ਜਲਾਵ ਤੋਂ, ਉਹਦੇ ਨਾਲ ਹੋਏਗਾ ਕਿ ਅੱਗ ਲੱਗ ਜਾਏਗੀ, ਵਿੱਚੇ ਜਲ ਜਾਏਗਾ। ਇੰਨੀ ਕੁ ਗੱਲ ਤਾਂ ਆਦਮੀ ਸਮਝ ਸਕਦਾ, ਜਾਗਦਾ ਬੰਦਾ, ਸੁੱਤੇ ਨੂੰ ਨੀ ਪਤਾ ਵੀ ਅੱਗ ਜਾਲ ਗਈ ਤੇ ਮੈਂ ਵਿੱਚੇ ਜਲ ਜਾਣਾ, ਉਹਨੂੰ ਤਾਂ ਜਲਣਾ ਹੀ ਜਲਣਾ। ਜਾਗਦੇ ਬੰਦੇ ਜਿਹੜੇ ਸਤਸੰਗ ਚ ਆਉਂਦੇ ਆ, ਉਹਨਾਂ ਨਾਲ ਮਹਾਰਾਜ ਬਾਤ ਕਰ ਰਹੇ ਨੇ, ਉਹਨਾਂ ਦੇ ਨਾਲ ਆਪਣਾ ਅਨੁਭਵ ਸਾਂਝਾ ਕਰ ਰਹੇ ਨੇ, ਤੇ ਫਰਮਾਨ ਕਰਦੇ ਆ ਕਿ ਐਸੇ ਗੜਮੈ ਐਠ ਹਠੀਲੇ ਫੂਲ ਫੂਲ ਕਿਆ ਪਾਵਤੇ, ਤੂੰ ਆਕੜਿਆ ਫਿਰਦਾ ਹੈ ਸਰੀਰ ਦੇ ਅੰਦਰ ਤੇ ਫੁੱਲਿਆ ਫਿਰਦਾ, ਕਿਸੇ ਨੂੰ ਨਿਗਾਹ ਥੱਲੇ ਨੀ ਲਿਆਉਂਦਾ, ਕੀ ਤੈਨੂੰ ਮਿਲ ਰਿਹਾ ਇਹਦੇ ਥੱਲੇ? ਪੰਜ ਦੂਤ ਮੂੰਡ ਪਰ ਠੰਡੋ, ਤੇਰੇ ਸਿਰ ਦੇ ਉੱਤੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਸਿਰ ਤੇ ਖੜੇ ਨੇ। ਹਰ ਮਹਾਨ ਦੁੰਦਰ ਕਿਹਾ ਇਹਨਾਂ ਨੂੰ, ਮਹਾਨ ਦੁੰਦਰ ਜਿਹੜੇ ਕਿਸੇ ਦੇ ਕਾਬੂ ਨਹੀਂ ਆਉਂਦੇ, ਜਦ ਜੀ ਕਰਦਾ ਜਿਹਨੂੰ ਜੀ ਕਰਦਾ ਨੱਪ ਲੈਂਦੇ ਨੇ, ਇਹਨਾਂ ਤੇ ਵਾਹਿਗੁਰੂ ਬਚਾਵੇ ਬਚਾਵੇ। ਕੇਸ ਗਏ ਫਿਰ ਆਵਤ ਹੈ, ਤੇਰੇ ਤਾਂ ਕੇਸ ਉਹਨਾਂ ਨੇ ਫੜੇ ਹੋਏ ਨੇ, ਦ੍ਰਿਸ਼ਟਨਾ ਆਵੇ ਅੰਧ ਗਿਆਨੀ, ਕਹਿੰਦੇ ਬਲਾਇੰਡ ਮੈਨ ਇਗਨੋਰੈਂਟ ਮੈਨ ਕਾਂਟੀ ਉਹ ਸੀ ਤੈਨੂੰ ਦਿਸਦਾ ਨਹੀਂ ਹੈ ਇੰਨਾ ਤੂੰ ਗਿਆਨੀ ਤੇ ਅੰਨਾ ਹੋ ਗਿਆ ਸੋਏ ਰਹੋ ਮਤ ਮਾਪ ਤੇ ਨਸ਼ਾ ਪੀ ਲਿਆ ਤਾਂ ਮਾਇਆ ਦਾ ਤੇ ਉਹਦੇ ਵਿੱਚ ਸੁੱਤਾ ਪਿਆ ਜਾਲ ਵਿਸਾਰ ਚੋਗ ਵਿਸਾਰੀ ਮਹਾਰਾਜ ਕਹਿੰਦੇ ਜਾਲ ਮਾਇਆ ਨੇ ਵਿਸਾਰ ਲਿਆ ਤੇ ਉਹਦੇ ਵਿੱਚ ਵਿਸ਼ਿਆਂ ਦੀ ਚੋਗ ਪਾਈ ਹੋਈ ਹੈ ਪੰਖੀ ਜਿਉਂ ਫਹਾਵ ਤੇ ਕਦੇ ਦੇਖਿਆ ਤਾਂ ਪੰਛੀ ਫਸਿਆ ਹੋਇਆ ਕਿਵੇਂ ਤੜਫਦਾ ਕਿਵੇਂ ਨਿਕਲਣ ਦਾ ਯਤਨ ਕਰਦਾ ਉਹ ਤਾਂ ਕਰਦਾ ਹੀ ਹੈ ਪਰ ਤੂੰ ਤਾਂ ਯਤਨ ਨਹੀਂ ਕਰਦਾ ਵਿੱਚ ਮਸਤ ਹੋਇਆ ਬੈਠਾ ਕਾਲ ਨੇ ਤੈਨੂੰ ਖਾ ਲੈਣਾ ਤੇਰਾ ਜਿਹੜਾ ਮੰਤਵ ਸੀ ਸੰਸਾਰ ਤੇ ਆਉਣ ਦਾ ਉਹ ਡਿਫੀਟ ਹੋ ਗਿਆ ਪੰਖੀ ਜਿਉਂ ਫਾਵਤ ਕਹੋ ਨਾਨਕ ਬੰਧਨ ਕਾਟਨ ਕਹੋ ਮੈਂ ਸਤਿਗੁਰ ਪੁਰਖ ਤੇ ਆਵਤ ਜੇ ਬੰਧਨ ਕੱਟਣੇ ਨੇ ਤਾਂ ਸਤਿਗੁਰੂ ਦਾ ਧਿਆਨ ਕਰ ਸਤਿਗੁਰੂ ਸਮਰੱਥ ਹੈ ਮਾਇਆ ਜਾਲ ਵਿਸਾਰਿਆ ਪੀਤਰ ਚੋਗ ਬਣਾਏ ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ ਕਹਿਣ ਲੱਗੇ ਐ ਮਾਤਾ ਪੰਖੀ ਫਸ ਗਿਆ ਇਹ ਜੀਵ ਮਾਇਆ ਦੇ ਜਾਲ ਵਿੱਚ ਚੋਗੇ ਦੇ ਵਿੱਚ ਤੇ ਭੁੱਲ ਗਿਆ ਜਿਹਨੇ ਵਾਹਿਗੁਰੂ ਨੇ ਇਹਦਾ ਸਰੀਰ ਬਣਾਇਆ ਸੀ ਜਿਹਨੇ ਕੀਤਾ ਤੁਸੀਂ ਨਾ ਜਾਣੇ ਫਿਰ ਆਵਾ ਜਾਏ ਫਿਰ ਜੰਮਦਾ ਰਹਿੰਦਾ ਮਰਦਾ ਰਹਿੰਦਾ ਸੋ ਇਹ ਜਾਲ ਜਿਸ ਤਰ੍ਹਾਂ ਦਾ ਇਹ ਜਾਲ ਹੈ ਜੇ ਆਦਮੀ ਹੋਰ ਜਾਲ ਚ ਫਸ ਜਾਵੇ ਫਿਰ ਉਹਨੂੰ ਸਮਝ ਪੈਂਦੀ ਆ ਵੀ ਇਹ ਮਾਇਆ ਦਾ ਜਾਲ ਤਾਂ ਬਹੁਤ ਕਰਦਾ ਬੇਅੰਤ ਜਾਲ ਨੇ ਦੁਨੀਆਂ ਦੇ ਅੰਦਰ ਫਸ ਜਾਂਦਾ ਬੰਦਾ ਫਸਾਇਆ ਜਾਂਦਾ ਬਹਿਕ ਜਾਂਦਾ ਬਹਿਕਿਆ ਹੋਇਆ ਫਿਰ ਪਿੱਛੋਂ ਪਛਤਾਉਂਦਾ ਮੇਰੇ ਨਾਲ ਵਰਤ ਕੀ ਗਈ ਮੈਂ ਤਾਂ ਬੜਾ ਚੰਗਾ ਸੀ ਮੈਂ ਤਾਂ ਇਹਨਾਂ ਮਾੜੀਆਂ ਗੱਲਾਂ ਦੇ ਨੇੜੇ ਤੱਕ ਨਹੀਂ ਸੀ ਆਉਂਦਾ ਮੈਨੂੰ ਹੋ ਕੀ ਗਿਆ ਜਿਹੜਾ ਐਂ ਵੀ ਕਹਿ ਲਵੇ ਨਾ ਉਹ ਵੀ ਬਚ ਜਾਂਦਾ ਕਿਉਂਕਿ ਵਾਹਿਗੁਰੂ ਦਾ ਦਰ ਜਿਹੜਾ ਹੈ ਬਹੁਤ ਬਖਸ਼ਿੰਦ ਦਰ ਹੈ ਇਹ ਕਿਸੇ ਨੂੰ ਨਿਰਾਸ਼ ਨਹੀਂ ਕਰਦਾ ਜਦੋਂ ਯਾਦ ਕਰਦੇ ਹਾਂ ਉਸ ਵੇਲੇ ਮਦਦ ਕਰਦਾ ਗੁਰੂ ਨਾਨਕ ਪਾਤਸ਼ਾਹ ਸੰਸਾਰ ਦਾ ਆਧਾਰ ਕਰਦੇ ਕਰਦੇ ਜਦੋਂ ਆਪ ਢਾਕੇ ਦੇ ਉਸ ਵੇਲੇ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆਂ ਜਿੱਥੇ ਆਪਾਂ ਆ ਗਏ ਨਾ ਇੱਥੇ ਤਿਰਿਆ ਦਾ ਰਾਜ ਹੈ ਇਸਤਰੀ ਦਾ ਰਾਜ ਹੈ ਇਸਤਰੀ ਪ੍ਰਧਾਨ ਹੈ ਇਸ ਥਾਂ ਦੇ ਉੱਤੇ ਆਪਣੀਆਂ ਸਾਰੀਆਂ ਸ਼ਕਤੀਆਂ ਦੇ ਨਾਲ ਤੇ ਬੜਾ ਭਾਰਾ ਇੱਥੇ ਜਾਲ ਪੈ ਜਾਂਦਾ ਬੰਦੇ ਨੂੰ ਇੱਥੇ ਤੂੰ ਥੋੜਾ ਸਾਵਧਾਨ ਰਹੀ ਪੂਰੀ ਤਰ੍ਹਾਂ ਸਾਵਧਾਨ ਰਹੀ ਕਹਿਣ ਲੱਗਿਆ ਮਹਾਰਾਜ ਮੈਂ ਸਾਵਧਾਨ ਕਿਵੇਂ ਰਹਾਂ ਕਹਿੰਦੇ ਦੇਖੀ ਇੱਕ ਸੈਕਿੰਡ ਵਾਸਤੇ ਵੀ ਤੂੰ ਪ੍ਰਭੂ ਨੂੰ ਨਾ ਵਿਸਾਰੀ ਜੇ ਤੂੰ ਪਰਮੇਸ਼ਰ ਨੂੰ ਨਾ ਵਿਸਾਰਿਆ ਤਾਂ ਤੂੰ ਇੱਥੋਂ ਸਹੀ ਸਲਾਮਤ ਨਿਕਲ ਚੱਲੇਗਾ ਜੇ ਵਾਹਿਗੁਰੂ ਨੂੰ ਭੁੱਲ ਕੇ ਕਿਸੇ ਹੋਰ ਪਾਸੇ ਤੇਰਾ ਧਿਆਨ ਜਰਾ ਕੁ ਵੀ ਚਲਿਆ ਗਿਆ ਉਸੇ ਵੇਲੇ ਇਹਨਾਂ ਦੇ ਕਾਬੂ ਆ ਜਾਏਗਾ ਕਹਿਣ ਲੱਗੇ ਮਹਾਰਾਜ ਐਸੀ ਕਿਹੜੀ ਸ਼ਕਤੀ ਹੈ ਇਹਨਾਂ ਕੋਲ ਮਹਾਰਾਜ ਕਹਿੰਦੇ ਇਹ ਜਿਹੜੇ ਲੋਕ ਨੇ ਇਹ ਸਾਕਤ ਨੇ ਸਾਕਤ ਸ਼ਕਤੀ ਦੀ ਪੂਜਾ ਕਰਨ ਵਾਲੇ ਨੇ ਤੇ ਇਹਨਾਂ ਨੇ ਮਾਨਸਿਕ ਸ਼ਕਤੀਆਂ ਨੂੰ ਉਭਾਰਿਆ ਚੰਗੀਆਂ ਸ਼ਕਤੀਆਂ ਨੂੰ ਨਹੀਂ ਆਦਮੀ ਦੇ ਅੰਦਰ ਚੰਗੀਆਂ ਸ਼ਕਤੀਆਂ ਵੀ ਹੈ ਇਹ ਚਾਹੇ ਤਾਂ ਵਾਹਿਗੁਰੂ ਤੱਕ ਪਹੁੰਚ ਕੇ ਵਾਹਿਗੁਰੂ ਦਾ ਰੂਪ ਬਣ ਸਕਦਾ ਜੇ ਮਾੜੀਆਂ ਸ਼ਕਤੀਆਂ ਨੂੰ ਉਭਾਰ ਲਵੇ ਤਾਂ ਵੱਡੇ ਤੇ ਵੱਡੀਆਂ ਗੱਲਾਂ ਕਰ ਸਕਦਾ ਕਹਿੰਦੇ ਇਹਨਾਂ ਨੇ ਬੁਰੀਆਂ ਸ਼ਕਤੀਆਂ ਨੂੰ ਉਭਾਰਿਆ ਤੇ ਇਸ ਥਾਂ ਦੇ ਵਿੱਚ ਸਾਰਾ ਸਾਵਧਾਨ ਰਹੇ ਵਚਨ ਕੀਤਾ ਮਰਦਾਨੇ ਨੇ ਕੁਛ ਸੁਣਿਆ ਕੁਛ ਨਾ ਸੁਣਿਆ ਅੱਗੇ ਗਏ ਤਾਂ ਮਹਾਰਾਜ ਜੀ ਇੱਕ ਥਾਂ ਦੇ ਉੱਤੇ ਬੈਠ ਗਏ ਮਰਦਾਨਾ ਕਹਿਣ ਲੱਗਿਆ ਕਿ ਮਹਾਰਾਜ ਮੈਨੂੰ ਪਾਣੀ ਦੀ ਬੜੀ ਪਿਆਸ ਲੱਗੀ ਹੈ ਕਿਰਪਾ ਕਰੋ ਮੈਨੂੰ ਆਗਿਆ ਦੇਵੋ ਕਿ ਮੈਂ ਪਾਣੀ ਪੀ ਲਾਂ ਕਹਿੰਦੇ ਮਰਦਾਨਿਆ ਜੇ ਨਾ ਪੀਵੇ ਤਾਂ ਚੰਗਾ ਹੈ ਜੀ ਕਹਿੰਦਾ ਮਹਾਰਾਜ ਮੈਨੂੰ ਤਾਂ ਇੱਥੇ ਹੀ ਮਾਰਨਾ ਚਾਹੁੰਦੇ ਹੋ ਤੁਸੀਂ ਮੇਰੀ ਤਾਂ ਜਾਨ ਨਿਕਲਦੀ ਜਾਂਦੀ ਹੈ ਮਹਾਰਾਜ ਕਹਿੰਦੇ ਚੰਗਾ ਤੈਨੂੰ ਪਾਣੀ ਪੀਣ ਤੋਂ ਨਹੀਂ ਅਸੀਂ ਰੋਕਦੇ ਪਰ ਤੂੰ ਇੱਕ ਗੱਲ ਸਾਡੀ ਯਾਦ ਰੱਖੀ ਜਲਾਲ ਵਿੱਚ ਨਹੀਂ ਜਲਾਲ ਚ ਜਲਾਲ ਕੀ ਹੁੰਦਾ ਆਪਣੇ ਆਪੇ ਚ ਬਾਹਰ ਨਾ ਕੱਢੀ ਸੁਰਤੀ ਨੂੰ ਪ੍ਰਭੂ ਦੇ ਨਾਮ ਦੀ ਧੁੰਨ ਦੇ ਵਿੱਚ ਮਸਤ ਰਹੀ ਬਾਹਰਲੀਆਂ ਚੀਜ਼ਾਂ ਐਸਾ ਨਾ ਹੋਵੇ ਕਿ ਤੈਨੂੰ ਪ੍ਰਭੂ ਨੂੰ ਭੁਲਾ ਦੇਣ ਉਸ ਵੇਲੇ ਗੁਰੂ ਮਹਾਰਾਜ ਨੇ ਕਿਹਾ ਚੰਗਾ ਮਰਦਾਨਿਆ ਛੇਤੀ ਆ ਜੀ। ਕਹਿੰਦਾ ਮਹਾਰਾਜ ਮੈਂ ਤਾਂ ਬਹੁਤ ਜਲਦੀ ਆ ਜਾਂਗਾ, ਮੈਂ ਗਿਆ ਤੇ ਆਇਆ, ਬਹੁਤਾ ਚਿਰ ਨਹੀਂ ਮੈਂ ਲਾਉਂਦਾ। ਮਹਾਰਾਜ ਕਹਿੰਦੇ ਸਾਵਧਾਨ ਰਹੀ ਮਰਦਾਨਿਆ, ਐਸਾ ਨਾ ਹੋਵੇ ਤੇਰੇ ਤੇ ਕੋਈ ਜਾਦੂ ਦਾ ਅਸਰ ਪੈ ਜਾਵੇ। ਤੇ ਉਸ ਤਰ੍ਹਾਂ ਦੇ ਨਾਲ ਮਹਾਰਾਜ ਕਹਿਣ ਲੱਗੇ ਜੋ ਜਿੱਥੇ ਤੂੰ ਜਾ ਰਿਹਾ ਹੈ ਇਹ ਸਾਰਾ ਹੀ ਨਗਰ ਜਾਦੂਗਰਾਂ ਦਾ, ਇੱਥੇ ਤੰਤਰ ਕਰਦੇ ਨੇ, ਜੰਤਰ ਕਰਦੇ ਨੇ, ਮੰਤਰ ਕਰਦੇ ਨੇ, ਜਾਦੂ ਕਰਦੇ ਨੇ, ਟੂਣਾ ਕਰਦੇ ਨੇ, ਹੋਰ ਅਨੇਕਾਂ ਤਰੀਕਾਂ ਦੇ ਨਾਲ ਜਿਹੜਾ ਵੀ ਇੱਥੇ ਚੱਲਿਆ ਜਾਂਦਾ ਉਹ ਬੰਦਾ ਵਾਪਸ ਨਹੀਂ ਆਉਂਦਾ, ਖਤਰਨਾਕ ਕੰਮ ਹੈ। ਤੇ ਤੂੰ ਜਲਾਲ ਵਿੱਚ ਨਹੀਂ ਦੇਖੀ, ਪਰਮੇਸ਼ਰ ਨੂੰ ਨਾ ਭੁੱਲੀ। ਜਦੋਂ ਮਰਦਾਨਾ ਸ਼ਹਿਰ ਦੇ ਵਿੱਚ ਵੜਦਾ ਹੈ ਹੈਰਾਨ ਹੁੰਦਾ ਹੈ ਕਿ ਇਹ ਲੋਕ ਤਾਂ ਬੜੇ ਭਲੇ ਨੇ, ਇਸਤਰੀਆਂ ਇਹ ਸਾਧੀਆਂ ਬਹੁਤ ਚੰਗੀਆਂ ਨੇ, ਇਹ ਤਾਂ ਬੜੇ ਪਿਆਰ ਨਾਲ ਬੁਲਾਉਂਦੀਆਂ ਨੇ, ਬੜਾ ਆਦਰ ਕਰਦੀਆਂ ਨੇ, ਅਤਿਥੀ ਸੇਵਾ ਕਰਦੀਆਂ। ਚਲਦੇ ਚਲਦੇ ਇੱਕ ਵੱਡਾ ਘਰ ਦੇਖਿਆ ਜਿੱਥੇ ਰਾਗ ਦੀ ਧੁੰਨ ਹੋ ਰਹੀ ਹੈ, ਬੇਅੰਤ ਕਿਸਮ ਦੇ ਰਾਗ ਗਾਏ ਜਾ ਰਹੇ ਨੇ। ਮਰਦਾਨੇ ਦਾ ਧਿਆਨ ਪਰਮੇਸ਼ਰ ਨਾਲ ਟੁੱਟ ਕੇ ਉਹ ਰਾਗ ਦੀਆਂ ਸੁਰਾਂ ਚ ਚਲਿਆ ਗਿਆ ਤੇ ਜਾਣ ਗਿਆ ਕਿ ਗੌੜੀ ਦਾ ਆਲਾਪ ਹੋ ਰਿਹਾ ਤੇ ਹੁਣ ਮਾਲਕ ਉਸ ਦਾ ਆਲਾਪ ਹੋ ਰਿਹਾ ਤੇ ਉਸ ਦੇ ਵਿੱਚ ਲੀਨ ਹੋ ਗਿਆ ਤੇ ਪਰਮੇਸ਼ਰ ਭੁੱਲ ਗਿਆ। ਜਦੋਂ ਇਹ ਗੱਲ ਦੇਖੀ ਉਸੇ ਵੇਲੇ ਬੀਬੀ ਨੇ ਪੁੱਛਿਆ ਵੀ ਤੁਸੀਂ ਕੌਣ ਹੋ, ਕਿੱਥੇ ਆਏ ਹੋ, ਕੀ ਕੰਮ ਹੈ? ਕਹਿਣ ਲੱਗੇ ਅਸੀਂ ਤਾਂ ਪੰਜਾਬ ਦੇ ਵਾਸੀ ਹਾਂ ਤੇ ਮੈਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਆਇਆ ਹੋਇਆ ਤੇ ਸੰਸਾਰ ਦੇ ਅੰਦਰ ਗੁਰੂ ਨਾਨਕ ਪਾਤਸ਼ਾਹ ਘੁੰਮ ਕੇ ਜੀਵਾਂ ਦਾ ਉਧਾਰ ਕਰ ਰਹੇ ਨੇ ਤੇ ਅਸੀਂ ਸੈਲ ਕਰਨ ਆਇਆ ਇੱਥੇ। ਕਹਿਣ ਲੱਗੀ ਸੇਵਾ ਦੱਸੋ ਕੋਈ, ਤੇ ਸੇਵਾ ਦੇ ਵਾਸਤੇ ਕਹਿਣ ਲੱਗਿਆ ਕਿ ਮੈਨੂੰ ਪਾਣੀ ਦੀ ਬੜੀ ਪਿਆਸ ਲੱਗੀ ਹੈ। ਕਹਿੰਦੇ ਤੁਸੀਂ ਅੰਦਰ ਨੰਗੇ ਹੋ ਤੇ ਪਾਣੀ ਮੈਂ ਪਿਲਾ ਦਿੰਦੀ ਹਾਂ। ਅੰਦਰ ਲੰਘ ਜਾਂਦਾ ਹੈ, ਉਹਦੀ ਮਹਿਮਾਨ ਨਵਾਜ਼ੀ ਚ ਭੁੱਲ ਗਿਆ। ਕੁਛ ਰਾਗ ਨੇ ਸੁਰਤ ਖੇਡ ਦਿੱਤੀ ਪਰਮੇਸ਼ੁਰ ਦੇ ਨਾਮ ਨਾਲੋਂ, ਕੁਛ ਮਹਿਮਾਨ ਨਵਾਜ਼ੀ ਚਲਿਆ ਗਿਆ, ਕੁਛ ਗੱਲਾਂ ਬਾਤਾਂ ਕਰਨ ਲੱਗ ਗਿਆ ਤੇ ਉਹ ਕਹਿਣ ਲੱਗੀ ਕਿ ਸਾਡੇ ਦੇਸ਼ ਦਾ ਰਿਵਾਜ ਹੈ ਕਿ ਜਦੋਂ ਕੋਈ ਅਤਿਥੀ ਆਉਂਦਾ ਤਾਂ ਅਸੀਂ ਉਹਦੇ ਹੱਥ ਵਿੱਚ ਧਾਗਾ ਬੰਨਦੇ ਹਾਂ। ਕਹਿਣ ਲੱਗਿਆ ਬੰਨ ਲਓ, ਇਹਦਾ ਕੀ ਹੈ? ਜਦੋਂ ਹੱਥ ਵਿੱਚ ਧਾਗਾ ਬੰਨਿਆ ਉਸੇ ਵੇਲੇ ਮਰਦਾਨੇ ਦੀ ਜਿਹੜੀ ਸੁਰਤ ਸੀ ਉਸ ਦੀ ਕਮਾਈ ਹੋਈ ਸੁਰਤ ਦੇ ਥੱਲੇ ਆ ਗਈ। ਉਹਨੇ ਉਹਨੂੰ ਹਿਪਨੋਟਾਈਜ਼ ਕਰ ਦਿੱਤਾ, ਹਿਪਨੋਟਾਈਜ਼ ਕਰਕੇ ਗੱਲ ਕਰਨ ਲੱਗ ਗਈ। ਜਦ ਦੇਖਿਆ ਵੀ ਹੁਣ ਮੇਰਾ ਅਸਰ ਹੋ ਗਿਆ, ਕਹਿਣ ਲੱਗੀ ਤੂੰ ਕੌਣ ਹੈ, ਤੂੰ ਤ੍ਰੀਮਤ ਹੈ? ਕਹਿੰਦਾ ਹਾਂ ਮੈਂ ਤ੍ਰੀਮਤ ਹਾਂ। ਖੰਡ ਦੇ ਤੀ, ਕਹਿੰਦੀ ਆ ਖਾ ਕੇ ਦੇਖ ਤਾਂ ਕੌੜੀ ਹੈ ਨਾ ਬਹੁਤ, ਮਿਰਚਾਂ ਵਰਗੀ? ਕਹਿੰਦੀ ਹਾਂ ਕੌੜੀ ਹੈ। ਮਿਰਚਾਂ ਦੇਤੀਆਂ, ਕਹਿੰਦੀ ਆ ਖਾ ਕੇ ਦੇਖ ਕਿੰਨੀ ਮਿੱਠੀ ਹੈ, ਮਿਰਚਾਂ ਖਾਂਦਾ? ਕਹਿੰਦਾ ਇਹ ਤਾਂ ਬਹੁਤ ਸ਼ਹਿਦ ਵਰਗੀ ਮਿੱਠੀ ਹੈ। ਉਹਦੇ ਬਾਅਦ ਕਹਿਣ ਲੱਗੀ ਤੂੰ ਭੇਡੂ ਹੈ? ਕਹਿੰਦਾ ਹਾਂ ਮੈਂ ਭੇਡੂ ਹਾਂ। ਸੋ ਜਦੋਂ ਇਹ ਗੱਲ ਕਰੀ ਉਸੇ ਵੇਲੇ ਉਹਨੇ ਇੱਕ ਰੱਸੀ ਲਈ ਗਲ ਚ ਪਾਈ ਤੇ ਪਾ ਕੇ ਕੀਲੀ ਲੋਹੇ ਦੀ ਕੀਲੀ ਨਾਲ ਬੰਨਤਾ। ਆਪਣੇ ਆਪ ਨੂੰ ਦੇਖਦਾ ਮਰਦਾਨਾ ਵੀ ਆਹ ਕੀ ਹੋ ਗਿਆ, ਮੇਰੇ ਸਿਰ ਦੇ ਉੱਤੇ ਸਿੰਗ ਨਿਕਲੇ ਆਏ, ਮੇਰੇ ਪੈਰ ਕਹੇ ਜੇ ਮਾੜੇ ਹੋ ਗਏ, ਆ ਸਰੀਰ ਨੂੰ ਮੇਰੇ ਨੂੰ ਕੀ ਹੋ ਗਿਆ, ਕੁਛ ਪਤਾ ਨਹੀਂ ਲੱਗਦਾ। ਉਸ ਵੇਲੇ ਬੜਾ ਪਛਤਾਉਂਦਾ। ਮਹਾਰਾਜ ਜੀ ਨੇ ਇੱਕ ਉਪਦੇਸ਼ ਦਿੱਤਾ ਸੀ ਕਿ ਮਰਦਾਨਿਆ ਇਹ ਜੰਤਰ ਮੰਤਰ ਦਾ ਜਾਲ ਨਹੀਂ ਪੈਂਦਾ ਜੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਹੋਵੇ, ਜਿਹੜਾ ਭੁੱਲਦਾ ਉਹਦੇ ਉੱਤੇ ਪੈਂਦਾ। ਇਸ ਤਰ੍ਹਾਂ ਨਾਲ ਫਰਮਾਨ ਕਰਿਆ।
ਜੰਤਰ ਮੰਤਰ ਦਾ ਜਾਲ ਨਾ ਵੀ ਪੈਂਦਾ ਜਿਨ੍ਹਾਂ ਦੇ Thank you.
मिल सा समागै उचरत गुण गोपाल जस दूर ते जम पग। परमेश्वर दे नाम दी एडी बड़ी महिमा, जंतर मंत्र तंत्र तां इक पासे रह गया। कहिंदे जिहड़ा जमदूत लैण वास्ते आउंदा ना अंत समय, जे किते उहदे मुख तों वाहिगुरु राम अल्लाह प्यार दे नाल निकल जावे ते उह जमदूत जे सुन लवे कहिंदे दूर तों ही नठ जांदा, नेड़े नहीं आउंदा। किड्डी बड़ी महिमा नाम दी जिस नूं असीं जाण नहीं सकदे। क्यों नहीं असीं हिरदे च बसाउंदे? जां तां गुरु महाराज दे बचन दे उत्ते सानूं दी श्रद्धा नहीं है, ਜਾਂ ਅਸੀਂ ਠਗਮੂਰੀ ਬੱਟੀ ਪੀਤੀ ਹੋਈ ਹੈ ਤੇ ਆਪਣੇ ਭਲੇ ਬੁਰੇ ਦਾ ਨਿਰਣਾ ਨਹੀਂ ਕਰ ਸਕਦੇ। ਸੋਚਰਤ ਗੁਣ ਗੋਪਾਲ ਜਸ ਦੂਰ ਤੇ ਜਾਮ ਪਾ ਕੇ, ਜਿਹੜਾ ਹਰੀ ਦਾ ਜਸ ਕਰ ਰਿਹਾ, ਹਰੀ ਦਾ ਕੀਰਤਨ ਕਰ ਰਿਹਾ, ਉਹਨੂੰ ਸੁਣਦੀ ਸਾਰ ਜਮਦੂਤ ਦੂਰ ਤੋਂ ਨੱਠ ਜਾਂਦੇ। ਇੱਕ ਮਹਾਤਮਾ ਸੀ ਬੰਗਾਲ ਦੇ, ਮਾਤਾ ਸੀ ਉਹ ਆਨੰਦਮਈ ਮਾਂ, ਇੱਕ ਸੇਠ ਦੇ ਘਰ ਬੈਠੇ ਨੇ ਬਨਾਰਸ ਵਿਚ। ਇੱਕ ਬੱਚਾ ਦੌੜਿਆ ਫਿਰਦਾ, ਬੱਚੇ ਦੀ ਉਮਰ ਛੋਟੀ ਹੈ, ਬੜਾ ਮਨਮੋਹਣਾ ਹੈ। ਉਹ ਮਾਤਾ ਜੀ ਉਹਦੇ ਵੱਲ ਦੇਖਣ ਲੱਗ ਗਏ, ਦੇਖਦੇ ਦੇਖਦੇ ਐਂ ਸਿਰ ਹਿਲਾਤਾ, ਦੋ ਤਿੰਨ ਵਾਰੀ ਹਿਲਾਤਾ, ਐਂ ਹੱਥ ਕਰਤਾ। ਉਹ ਜਿਹੜਾ ਪਿਤਾ ਸੀ ਉਸਦਾ, ਉਹਨੇ ਕਿਹਾ ਵੀ ਮਹਾਤਮਾ ਬਿਨਾਂ ਕਿਸੇ ਗੱਲ ਤੇ ਕੋਈ ਐਸਾ ਐਕਸ਼ਨ ਨਹੀਂ ਕਰਿਆ ਕਰਦੇ, ਮਾਤਾ ਜੀ ਨੇ ਕੀ ਸਾਨੂੰ ਸਿਗਨਲ ਦੇਤਾ, ਇਹ ਬੱਚੇ ਵੱਲ ਦੇਖ ਕੇ ਦਿੱਤਾ। ਉਸਨੇ ਉਸੇ ਵੇਲੇ ਬਚਨ ਸਵਾਲ ਲਿਆ, ਕਹਿੰਦੇ ਮਾਤਾ ਜੀ ਕੀ ਗੱਲ, ਤੁਸੀਂ ਇਸ ਬੱਚੇ ਵੱਲ ਦੇਖ ਕੇ ਇਸ ਤਰ੍ਹਾਂ ਕਿਉਂ ਕਰਿਆ? ਬਾਰ ਬਾਰ ਪੁੱਛਿਆ, ਜਦ ਬਾਰ ਬਾਰ ਪੁੱਛਿਆ ਕਹਿਣ ਲੱਗੇ ਸ਼ੇਖ ਜੀ, ਇਹ ਬੱਚੇ ਨੇ ਅੱਜ 2 ਵਜੇ ਰਾਤ ਨੂੰ ਚੜਾਈ ਕਰ ਜਾਣੀ ਹੈ। ਅਸੀਂ ਦੇਖਦੇ ਹਾਂ ਵੀ ਕਿੰਨਾ ਸੁੰਦਰ ਖੇਡਦਾ ਫਿਰਦਾ, ਬਈ ਥੋੜੀ ਦੇਰ ਤੇ ਬਾਅਦ ਇਸ ਘਰ ਦੇ ਅੰਦਰ ਖੁਸ਼ੀਆਂ ਗਮੀ ਗਮੀ ਚ ਬਦਲ ਜਾਣੀਆਂ। ਪਰਮੇਸ਼ਰ ਦੀ ਲੀਲਾ ਦੇਖ ਰਹੀ ਹਾਂ ਮੈਂ। ਉਸ ਵੇਲੇ ਚਰਨ ਫੜ ਲਏ ਕਿ ਮਹਾਰਾਜ ਤੁਸੀਂ ਤਾਂ ਸਮਰੱਥ ਹੋ, ਕਿਰਪਾ ਕਰੋ ਇਹਨੂੰ ਜੀਵਨ ਦਾਨ ਦਿਓ। ਸੰਤਾਂ ਦੀ ਮਿਹਰ ਹੋ ਜਾਵੇ, ਜੀਵਨ ਦਾਨ ਮਿਲ ਜਾਂਦਾ। ਕਰੋਪੀ ਹੋ ਜਾਵੇ, ਸੰਤ ਕਾ ਨਿੰਦ ਕਦ ਬੀਜ ਤੇ ਟੁੱਟੇ, ਉਮਰ ਵਿਚਾਲੇ ਹੀ ਰਹਿ ਜਾਂਦੀ ਆ ਤੇ ਵਿਚਾਲਿਆਂ ਟੁੱਟ ਕੇ ਚਲਿਆ ਜਾਂਦਾ। ਸੋ ਮਾਤਾ ਜੀ ਕਹਿਣ ਲੱਗੇ ਚੰਗਾ, ਸਾਰੇ ਸਾਧੂਆਂ ਨੂੰ ਬੁਲਾਓ। ਸਾਰਿਆਂ ਨੂੰ ਬੁਲਾਇਆ, ਕਹਿਣ ਲੱਗੇ ਦੇਖੋ ਹੁਣ ਤੋਂ ਹੀ ਪਰਮੇਸ਼ਰ ਦਾ ਨਾਮ ਉਚਾਰਨ ਕਰਨਾ ਸ਼ੁਰੂ ਕਰ ਦਿਓ, 2 ਵਜੇ ਜਮਦੂਤ ਆਉਣਗੇ ਇਹਨੂੰ ਲੈਣ। ਉਸ ਵੇਲੇ ਤੁਸੀਂ ਦੇਖ ਕੇ ਉੱਚੀ ਉੱਚੀ ਕਰਨ ਲੱਗ ਜਾਓ ਤੇ ਜਮਦੂਤ ਜਿੱਥੇ ਪਰਮੇਸ਼ਰ ਦੇ ਨਾਮ ਦਾ ਉਚਾਰਨ ਹੋਵੇ ਉੱਥੇ ਖੜਦਾ ਨਹੀਂ ਹੁੰਦਾ, ਚਲਿਆ ਜਾਂਦਾ। ਸਾਧੂ ਸੀ, ਕਮਾਇਆ ਹੋਇਆ ਨਾਮ ਸੀ, ਘਰ ਬਾਰ ਛੱਡੇ ਹੋਏ ਸੀ, ਬੜੇ ਪੜ੍ਹੇ ਲਿਖੇ, ਬਹੁਤ ਲਰਨਡ ਪਰਸਨ ਮਾਤਾ ਜੀ ਆਨੰਦਮਈ ਦੇ ਨਾਲ ਰਿਹਾ ਕਰਦੇ ਸੀ। ਸਾਰੇ ਸਾਵਧਾਨ ਹੋ ਗਏ, ਹਰੀ ਦੇ ਨਾਮ ਦਾ ਅਖੰਡ ਕੀਰਤਨ ਸ਼ੁਰੂ ਹੋ ਗਿਆ। ਉਹਦੇ ਬਾਅਦ ਜਦੋਂ ਅੱਧੀ ਰਾਤ ਹੋਈ, ਕਹਿਣ ਲੱਗੇ ਸਾਧੂ ਸਾਰੇ ਉੱਠ ਕੇ ਬੈਠ ਜਾਓ, ਬਾਗ 'ਚ ਵੀ ਬਹਿ ਜਾਓ, ਅੰਦਰ ਵੀ ਬਹਿ ਜਾਓ, ਜਿੱਥੇ ਜਿੱਥੇ ਥਾਂ ਉੱਥੇ ਬੈਠ ਜਾਓ ਤੇ ਬਾਕੀ ਹੈ ਬੱਚੇ ਨੂੰ ਵਿੱਚ ਪਾ ਲਓ ਤੇ ਪਰਮੇਸ਼ਰ ਦਾ ਨਾਮ ਜਪੋ, ਸਰਕਲ ਬਣਾ ਲਓ, ਜਮਦੂਤ ਨਹੀਂ ਆਏਗਾ। 2 ਵਜੇ ਜਿਸ ਮਹਾਂਪੁਰਸ਼ ਦੀ ਡਿਊਟੀ ਸੀ ਉਹਨੇ ਮੈਨੂੰ ਦੱਸਿਆ, ਕਹਿਣ ਲੱਗੇ ਮੇਰੀ ਡਿਊਟੀ ਸੀ, ਮੈਂ ਕੀ ਦੇਖਿਆ, 2 ਬੰਦੇ ਖੜੇ ਇਸ਼ਾਰੇ ਕਰਦੇ ਨੇ, ਇੱਕ ਦੇ ਹੱਥ ਵਿੱਚ ਕੋਈ ਕਿਤਾਬ ਹੈ, ਉਹ ਵਾਰ ਵਾਰ ਉਂਗਲੀਆਂ ਕਰਦਾ ਵੀ ਉਹ ਪਿਆ ਲੇਕਿਨ ਅੰਦਰ ਨਹੀਂ ਆਉਂਦਾ। ਕਹਿੰਦਾ ਮੈਨੂੰ ਉਸ ਵੇਲੇ ਖਿਆਲ ਆਇਆ ਵੀ ਮੈਂ ਉੱਚੀ ਕਹਿੰਦਾ ਨਾਮ ਜਪਾਂ, ਕਹਿਣ ਲੱਗਿਆ ਮੈਂ ਉੱਚੀ ਉੱਚੀ ਜਪਣ ਲੱਗ ਗਿਆ। ਸਾਰੇ ਹੀ ਸਾਧੂ ਉੱਚੀ ਉੱਚੀ ਬੋਲਣ ਲੱਗ ਗਏ ਤੇ ਉਹ ਦੌੜੇ ਹੀ ਜਾਂਦੇ। ਕਹਿੰਦੇ ਹੁਣ ਉਹ ਬੱਚਾ ਬੀਏ 'ਚ ਪੜ੍ਹਦਾ, ਜਾਂ ਮੈਨੂੰ ਉਹਨੇ ਗੱਲ ਦੱਸੀ, ਅੱਜ ਤੋਂ ਕੋਈ 20-25 ਸਾਲ ਪਹਿਲਾਂ ਦੀ ਗੱਲ ਹੈ। ਸੋ ਮਹਾਰਾਜ ਕਹਿੰਦੇ ਨੇ ਕਿ ਉਚਰਤ ਗੁਣ ਗੋਪਾਲ ਜਸ ਦੂਰ ਤੇ ਜਮ ਪਗ, ਨੇੜੇ ਨਹੀਂ ਆਉਂਦਾ ਦੂਰ ਤੋਂ ਨੱਠ ਜਾਂਦਾ। ਰਾਮ ਨਾਮ ਜੋ ਜਨ ਜਪੈ ਅੰਧਨ ਸਰ ਜਾਗ, ਤੰਤ ਮੰਤਰ ਨਾ ਜੋ ਹੋਈ, ਆ ਜਿਹੜੇ ਜੰਤਰ ਮੰਤਰ ਤੰਤਰ ਕਰਦੇ ਨੇ ਟੂਣੇ ਟਾਣੇ, ਇਹ ਪਰਮੇਸ਼ਰ ਦੇ ਨਾਮ ਜਪਣ ਵਾਲਿਆਂ ਦੇ ਨੇੜੇ ਵੀ ਨਹੀਂ ਲੱਗਦੇ। ਤਿਤ ਚਾਖ ਨਾ ਲੱਗ ਹੈ, ਕਾਮ ਕ੍ਰੋਧ ਮਦ ਮਾਨ ਮੋਹ ਬਿਨਸੇ ਅਨ ਰੱਗ ਹੈ, ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗ ਹੈ। ਲੇਕਿਨ ਮਰਦਾਨੇ ਤੇ ਕਿਉਂ ਅਸਰ ਹੋ ਗਿਆ? ਇੱਕ ਤਾਂ ਮਹਾਰਾਜ ਜੀ ਨੇ ਕੋਈ ਕੌਤਕ ਕਰਨਾ ਸੀ, ਮਰਦਾਨਾ ਕੋਈ ਐ ਮਾੜਾ ਧੀੜਾ ਬੰਦਾ ਨਹੀਂ ਸੀ, ਭੁੱਲ ਜਾਂਦਾ ਸੀ, ਉਹ ਤਾਂ ਮਹਾਰਾਜ ਦਾ ਹੀ ਕੌਤਕ ਸੀ ਐਸਾ, ਵੀ ਇਹ ਗੱਲ ਮਾਣੀ ਨਹੀਂ ਜਿੰਨਾ ਚਿਰ ਇਹ ਇਸ ਤਰ੍ਹਾਂ ਕਾਬੂ ਨਹੀਂ ਆਉਂਦਾ। ਕਿਉਂਕਿ ਸਾਰਾ ਜਿੰਨਾ ਇਤਿਹਾਸ ਹੈ ਜਨਮ ਸਾਖੀ ਦਾ, ਉਹ ਮਰਦਾਨੇ ਦੇ ਦੁਆਲੇ ਘੁੰਮਦਾ, ਭਾਈ ਵਾਲੇ ਦਾ ਤਾਂ ਕਿਤੇ ਜ਼ਿਕਰ ਨਹੀਂ ਆਉਂਦਾ, ਨਾ ਆਉਣ ਕਰਕੇ ਕਈ ਲਿਖਾਰੀਆਂ ਨੇ ਕਹਿਤਾ ਭਾਈ ਵਾਲਾ ਤਾਂ ਹੋਏ ਹੀ ਨਹੀਂ। ਲੇਕਿਨ ਭਾਈ ਵਾਲੇ ਨੇ ਇਹ ਸਾਰੀਆਂ ਸਾਖੀਆਂ ਗੁਰੂ ਅੰਗਦ ਸਾਹਿਬ ਨੂੰ ਲਿਖਾਈਆਂ, ਤੇ ਜਿਹੜੇ ਗਏ ਨੇ ਨਨਕਾਣੇ ਸਾਹਿਬ ਉਹਨਾਂ ਨੂੰ ਪਤਾ ਕਿ ਚੰਦਰਭਾਨ ਦਾ ਖੂਹ, ਚੰਦਰਭਾਨ ਭਾਈ ਵਾਲੇ ਦਾ ਪਿਤਾ ਸੀ, ਭਾਈ ਵਾਲੇ ਦਾ ਖੂਹ ਹੈ ਉੱਥੇ, ਤੇ ਗੁਰੂ ਮਹਾਰਾਜ ਦੇ ਉਹ ਨਾਲ ਰਹੇ ਨੇ। ਹੁਣ ਆ ਕੇ ਅਸੀਂ ਮੰਨਦੇ ਨਹੀਂ ਹਾਂ ਵੀ ਨਹੀਂ ਉਹ ਤਾਂ ਆਉਂਦਾ ਨਹੀਂ, ਭਾਈ ਗੁਰਦਾਸ ਜੀ ਨੇ ਨਹੀਂ ਲਿਖਿਆ, ਵੀ ਜੇ ਹੁੰਦੇ ਤਾਂ ਉਹ ਲਿਖ ਦਿੰਦਾ ਜ਼ਰੂਰ। ਸੋ ਐਸੀਆਂ ਮਨੋਕਲਪਤ ਬਾਤਾਂ ਨੇ। ਸੋ ਉਸ ਵੇਲੇ ਇਹ ਮਰਦਾਨਾ ਜਾਲ ਚ ਫਸ ਗਿਆ, ਫਸਿਆ ਹੁਣ ਬੇਬਸ ਹੋਇਆ ਦੇਖਦਾ, ਮਾਇਆ ਦਾ ਜਾਲ ਪੈ ਗਿਆ ਇਹਦੇ ਆਲੇ ਦੁਆਲੇ। ਇਸ ਤਰ੍ਹਾਂ ਪਾ ਲਓ
ਪਿਆਰੇ, ਬੇਬਸ ਹੋਇਆ ਵੇਖੇ ਫਸਿਆ ਜਾਲ ਮਾਇਆ ਦੇ,
ਭਾਣਾ ਵਰਤਿਆ ਮੈਨੂੰ ਤਾਂ ਗੁਰੂ ਸਾਹਿਬ ਨੇ ਕਿਹਾ ਸੀ ਮਰਦਾਨਿਆਂ ਜਲਾਲ ਵਿੱਚ ਨਹੀਂ, ਕਿਸੇ ਦੇ ਪਿੱਛੇ ਨਾ ਲੱਗੀ ਆ, ਮੈਂ ਰਾਗ ਦੇ ਵਿੱਚ ਕਿਉਂ ਭੁੱਲਿਆ, ਕਿਉਂ ਮੈਂ ਇਹਨਾਂ ਦੇ ਰੂਪ ਨੂੰ ਇਹਨਾਂ ਦੇ ਬੋਲੀ ਚਾਲੀ ਨੂੰ ਦੇਖ ਕੇ ਕਿਹਾ ਕਿ ਇਹ ਤਾਂ ਬੜੀਆਂ ਚੰਗੀਆਂ ਨੇ, ਬਹੁਤ ਹਮਦਰਦੀ ਕਰਨ ਵਾਲੀਆਂ ਬੀਬੀਆਂ ਨੇ, ਤੇ ਮੈਂ ਤਾਂ ਇਹਨਾਂ ਗੱਲਾਂ ਚ ਭੁੱਲ ਗਿਆ। ਮਰਦਾਨਾ ਫੇਰ ਵੀ ਸਾਡੇ ਨਾਲੋਂ ਚੰਗਾ ਸੀ, ਉਸ ਨੂੰ ਮੈਂ ਦਿਖਦਾ ਗਿਆ ਮੈਂ ਭੇਡੂ ਬਣਿਆ ਹੋਇਆ, ਸਾਨੂੰ ਤਾਂ ਨਹੀਂ ਦਿਖਦਾ ਵੀ ਅਸੀਂ ਕੀ ਬਣੇ ਹੋਏ ਹਾਂ। ਕਈ ਕਹਿੰਦੇ ਅਸੀਂ ਵੀ ਬਣੇ ਹੋਏ ਹਾਂ, ਮਹਾਰਾਜ ਕਹਿੰਦੇ ਹਾਂ ਗੁਰਮੰਤਰਹੀਣ ਜੋ ਪੁਰਾਣੀ ਤ੍ਰਿਗੰਤ ਜਨਮ ਪ੍ਰਿਸ਼ਟਨ, ਜਿਹਦੇ ਹਿਰਦੇ ਚ ਮੰਤਰ ਨਹੀਂ ਹੈ, ਗੁਰੂ ਦਾ ਮੰਤਰ ਨਹੀਂ ਕਹਿੰਦੇ, ਉਹ ਤ੍ਰਿਕਾਰ ਜੋ ਤੇ ਪ੍ਰਿਸ਼ਟਿਆ ਹੋਇਆ ਬੰਦਾ, ਕੂਕਰ ਹੈ, ਸੂਕਰ ਹੈ, ਗਰਦਭ ਹੈ, ਕੱਕ ਹੈ, ਸਰਪਨ ਹੈ, ਤੁਲਫਲ ਹੈ, ਚਾਹੇ ਆਪਣੇ ਆਪ ਨੂੰ ਕੁੱਤਾ ਦੇਖ ਲਵੇ, ਚਾਹੇ ਸੂਰ ਦੇਖ ਲਵੇ, ਚਾਹੇ ਉਹ ਸੱਪ ਦੇਖ ਲਏ, ਚਾਹੇ ਗਧਾ ਦੇਖ ਲਏ, ਚਾਹੇ ਕੌਂ ਦੇਖ ਲਏ, ਲੇਕਿਨ ਅਸੀਂ ਬੇਸੁਰਤ ਹੋਏ ਹੋਏ ਹਾਂ, ਸਾਨੂੰ ਨਹੀਂ ਪਤਾ ਵੀ ਅਸੀਂ ਕਿਹੜੇ, ਉਹਨੂੰ ਪਤਾ ਸੀ। ਸੋ ਇਤਿਹਾਸ ਵਿਚ ਆਉਂਦਾ ਹੈ ਕਿ ਸੋ ਸੁਨ ਪਾਨ ਪਿਆਵਨ ਕੇ ਮਿਸ ਗਰੀਬ ਮੈਂ ਤੰਤ ਕੋ ਡਾਰ ਬੰਦਾਨਾ, ਪਾਣੀ ਪੀਣ ਦੇ ਬਹਾਨੇ ਅੰਦਰ ਲੈ ਗਈ ਤੇ ਉਹਦੀ ਬਾਂਹ ਦੇ ਵਿਚ ਇਕ ਮੰਤਰਿਆ ਹੋਇਆ ਧਾਗਾ ਬੰਨ ਦਿੱਤਾ। ਇੰਡ ਕਪਾਹ ਪਲਟੀ ਨਰ ਦੇ ਕਰੂਪ ਭਇਓ ਮੁਖ ਬੋਲ ਤਿਆਨਾ, ਕਹਿੰਦੇ ਦੇ ਉਸੇ ਵੇਲੇ ਮੇਢੇ ਦੀ ਦਿਸਣ ਲੱਗ ਗਈ, ਬਹੁਤ ਕਰੂਪ ਹੋ ਗਿਆ ਤੇ ਮੁਖ ਤੋਂ ਭਿਆਂ ਭਿਆਂ ਕਰਦਾ। ਚਾਂਚਰ ਨਾਲ ਚਰਿਤਰੇ ਸਿਉ ਕਰ ਦਾਮਨ ਲੇ ਕਰ ਤਾਂ ਛਿਨ ਮਾਹੀ। ਚਲਿੱਤਰ ਦੇ ਨਾਲ ਕਾਬੂ ਕਰ ਲਿਆ ਮਰਦਾਨਾ। ਗਰੀਬ ਵਿਖੇ ਤਿੰਨ ਬਾਂਦ ਲਈ ਪੁੰਨ ਵੇਖ ਕੇ ਸੰਗ ਦੇ ਗਾਡ ਤਹਾਈ। ਕਹਿੰਦੇ ਲੋਹੇ ਦੀ ਕੀਲੀ ਦੇ ਨਾਲ ਰੱਸੀ ਪਾ ਕੇ ਗਲ ਵਿਚ ਬੰਨ ਦਿੱਤਾ, ਜਿਹੜੀ ਉਥੇ ਗੱਡ ਦਿੱਤੀ। ਆਪ ਚਲੀ ਕੱਟ ਸੀਸ ਤਰਾ ਜਲ ਲੇਵਨ ਕੋਦ ਪਾਨ ਜਹਾਂ ਹੀ। ਕਹਿੰਦੀ ਆਪ ਪਾਣੀ ਲੈਣ ਵਾਸਤੇ ਸਿਰ ਤੇ ਕੜਾ ਲੈ ਕੇ ਚੱਲ ਪਈ। ਬੈਸ ਰਹੇ ਹੋ ਬਸ ਕੋ ਨਾ ਚਲੇ ਬਸ ਦਾਮਨ ਕਹਿ ਫਸ ਡਾਂਸਨ ਵਾਹੀ। ਹੁਣ ਬੈਠਾ ਕੋਈ ਬਸ ਨਹੀਂ ਇਹਦਾ ਚੱਲਦਾ ਤੇ ਕੁਛ ਨਹੀਂ ਪਤਾ ਲੱਗਦਾ, ਫਸ ਫਾਂਸਨ ਵਾਹੀ ਫਸਿਆ ਬੈਠਾ, ਜਾਦੂ ਹੋ ਗਿਆ ਇਹਦੇ ਉੱਤੇ। ਹੁਣ ਇੱਕ ਗੱਲ ਦਾ ਧਿਆਨ ਇਹਨੂੰ ਆਉਂਦਾ, ਗੁਰੂ ਮਹਾਰਾਜ ਨੀ ਇਹਨੂੰ ਭੁੱਲੇ ਤੇ ਉਹਨਾਂ ਦੇ ਕੋਲ ਵਾਰ ਵਾਰ ਬੇਨਤੀ ਕਰਦਾ।
ਬੁਰਾ ਭਲਾ ਜੀ ਮੈਂ ਤੇਰਾ ਮੇਰੇ ਮਾਲਕਾ ਰੱਖ ਲੈ
ਬੇਨਤੀਆਂ ਕਰਦਾ। ਸਾਕਤਾਂ ਦੇ ਕਾਬੂ ਆ ਗਿਆ। ਸਾਕਤ ਦਾ ਜ਼ਿਕਰ ਗੁਰਬਾਣੀ ਦੇ ਅੰਦਰ ਬਹੁਤ ਜ਼ਿਆਦਾ ਆਉਂਦਾ, ਵਾਰ ਵਾਰ ਆਉਂਦਾ ਸਾਕਤਾਂ ਦਾ ਜ਼ਿਕਰ, ਕਿਉਂਕਿ ਉਹ ਸ਼ਕਤੀ ਦੀ ਪੂਜਾ ਕਰਦੇ ਨੇ ਮਾੜੀਆਂ ਗੱਲਾਂ ਵਾਸਤੇ। ਦਸ ਸ਼ਕਤੀਆਂ ਨੇ ਆਮ ਤੌਰ ਤੇ, ਵੈਸੇ ਤਾਂ ਬੇਅੰਤ ਨੇ ਗਿਣਤੀ ਮਿਣਤੀ ਤੋਂ ਬਾਹਰ, ਪਰ ਆਮ ਤੌਰ ਤੇ ਦਸ ਵੱਲ ਜ਼ਿਆਦਾ ਧਿਆਨ ਦਿੰਦੇ ਨੇ। ਕਾਲੀ ਹੈ ਦੇਵੀ, ਤਾਰਾ ਦੇਵੀ ਹੈ ਤੇ ਸੜੋਸੀ ਦੇਵੀ ਹੈ, ਭਵਨੇਸ਼ਰੀ ਹੈ, ਭੈਰਵੀ ਹੈ, ਛਿੰਨ ਮਸਤ ਹੈ, ਧੂਮਰਵਤੀ ਹੈ, ਬਗਲਾ ਹੈ, ਮਤੰਗੀ ਹੈ ਤੇ ਕਮਲਾ ਹੈ। ਇਹ ਜਿਹੜਾ ਇਲਾਕਾ ਸੀ ਆਸਾਮ ਦਾ, ਇਹ ਕਮੱਖਿਆ ਦੇਵੀ ਨੂੰ ਮੰਨਦੇ ਸੀ। ਅੱਜ ਵੀ ਮੰਦਰ ਉੱਥੇ ਹੈ ਕਮੱਖਿਆ ਦਾ, ਤੇ ਮਨੁੱਖ ਦੀ ਬਲੀ ਦਿੱਤੀ ਜਾਂਦੀ ਸੀ। ਮਨੁੱਖ ਦਾ ਖੂਨ ਉਹਦੇ ਜਦੋਂ ਮੰਤਰ ਸਿੱਧ ਕਰਨਾ ਹੁੰਦਾ, ਮਨੁੱਖ ਪਾਲਿਆ ਜਾਂਦਾ ਅੰਡਰਗਰਾਊਂਡ ਬਣੇ ਹੋਏ ਸੀ ਥਾਂ, ਹੇਠਾਂ ਉਤਰ ਜਾਣਾ, ਗਰੀਬ ਕੋਈ ਆ ਜਾਣਾ। ਜਦੋਂ ਗੁਰੂ ਮਹਾਰਾਜ ਅਲਮੋੜੇ ਗਏ ਨੇ, ਉਥੇ ਮਰਦਾਨਾ ਫਸ ਗਿਆ। ਮਰਦਾਨੇ ਦੀ ਬਲੀ ਦੇਣ ਵਾਸਤੇ ਲੈ ਗਏ ਵੀ ਆਹ ਪਰਦੇਸੀ ਆ, ਇਹਦੀ ਬਲੀ ਦੇ ਦੋ। ਗੁਰੂ ਨਾਨਕ ਪਾਤਸ਼ਾਹ ਨੇ ਜਾ ਕੇ, ਰਾਜਾ ਨਰ ਬਹਾਦਰ ਸੀ ਉਥੇ ਦਾ, ਐਸਾ ਕੌਤਕ ਦਿਖਾਇਆ ਆਪਨੇ ਕਿ ਉਹ ਦੇਵੀ ਰਾਜੇ ਨੂੰ ਮਾਰਨ ਵਾਸਤੇ ਤੁਰ ਪਈ। ਕਹਿੰਦੇ ਤੁਸੀਂ ਪਰਮੇਸ਼ਰ ਦਾ ਪਿਆਰਾ ਭਗਤ ਮੰਨਿਆ ਹੈ ਤੇ ਮੈਂ ਕੀ ਜਵਾਬ ਦਊਂ, ਤੁਸੀਂ ਇਹਦੀ ਬਲੀ ਦਿੰਦੇ ਹੋ। ਤੇ ਉਸ ਰਾਜੇ ਨੇ ਗੁਰੂ ਨਾਨਕ ਦੇ ਚਰਨ ਫੜੇ। ਉਥੇ ਜਿਹੜਾ ਰਿਕਾਰਡ ਨਿਕਲਿਆ ਅਲਮੋੜੇ ਦਾ, ਕਰਨ ਲਾਲਸਾ ਨੇ ਕਢਾਇਆ ਸੀ ਜਾ ਕੇ, ਟੋਲਦੇ ਦਾ ਕੁਛ ਹੋਰ ਸੀਗੇ, ਨਾਨਕ ਮਤੇ ਦਾ ਤੇ ਇਹਦਾ ਜੀਠਾ ਸਾਹਿਬ ਦਾ ਨਿਕਲਿਆ, ਅਲਮੋੜੇ ਦਾ ਬਾਗੇਸ਼ਰ ਦਾ ਨਿਕਲਿਆ। ਉਥੇ ਲਿਖਿਆ ਹੋਇਆ ਕਿ ਗੁਰੂ ਨਾਨਕ ਦੇ ਮੰਦਰ ਨੂੰ ਰੋਜ਼ 2.5 ਰੁਪਏ ਦੀ ਦੇਗ ਦੇਣੀ ਹੈ। ਦੇਵੀ ਦੇ ਮੰਦਰ ਨੂੰ 4 ਆਨੇ ਦੀ, ਗੋਰਖ ਦੇ ਮੰਦਰ ਨੂੰ 4 ਆਨੇ ਦੀ, ਹੋਰ ਸਾਰਿਆਂ ਨੂੰ 1 ਨੂੰ 8 ਆਨੇ ਦੀ, ਗੁਰੂ ਨਾਨਕ ਸਾਹਿਬ ਦੇ ਮੰਦਰ ਨੂੰ 2.5 ਰੁਪਏ ਦੀ। ਉਹ 2.5 ਰੁਪਇਆ ਹੁਣ ਦੇ 500-600 ਰੁਪਏ ਵਰਗਾ। ਸਾਰੇ ਸੀ ਨੇਪਾਲ ਵਿਚ ਵੀ ਇਹੀ ਹਾਲ ਸੀ। ਮਹਾਰਾਜ ਜਾਂਦੇ ਹੀ ਉਥੇ ਸੀ ਜਿੱਥੇ ਇਹੋ ਜਿਹਾ ਹਾਲ ਸੀ, ਤੇ ਕਮੱਖਿਆ ਦੇਵੀ ਦੀ ਪੂਜਾ ਕਰਦੇ ਸੀ, ਬਲੀ ਦਿੰਦੇ ਸੀ। ਤੇ ਇਹਦੇ ਵਾਸਤੇ ਜਿਹੜਾ ਜੀਵਨ ਹੁੰਦਾ ਮੰਤਰੀਆਂ ਦਾ, ਉਹ ਪਾਮਰ ਜੀਵਨ ਹੁੰਦਾ, ਵਿਸ਼ਈ ਜੀਵਨ ਹੁੰਦਾ, ਸ਼ਰਾਬ ਪੀਣੀ, ਮਾਸ ਖਾਣਾ, ਮੈਥਨ ਕਰਨਾ, ਮਦਰਾ ਪੀਣੀ, 5 ਮਮਿਆਂ ਦਾ ਪ੍ਰਯੋਗ ਕਰਦੇ ਸੀ, ਸ਼ਕਤੀ ਦੀ ਪੂਜਾ ਕਰਦੇ ਸੀ, ਤੇ ਪਰਮੇਸ਼ਰ ਨੂੰ ਬਿਲਕੁਲ ਨਹੀਂ ਸੀ ਜਾਣਦੇ, ਤੇ ਪਰਮੇਸ਼ਰ ਦੇ ਬਾਰੇ ਬੜੀਆਂ ਮਾੜੀਆਂ ਗੱਲਾਂ ਕਹਿੰਦੇ ਸੀ, ਤੇ ਪਰਮੇਸ਼ਰ ਦੇ ਰਸ ਨੂੰ ਨਹੀਂ ਸੀ ਜਾਣਦੇ। ਮਹਾਰਾਜ ਨੇ ਇਸ ਤਰ੍ਹਾਂ ਨਾਲ ਫਰਮਾਨ ਕਰਿਆ,
ਨਹੀਂ ਉਹ ਜਾਣਦਾ ਸਖਤ ਰਸ ਹਰੀ।
ਸਾਕਤ ਨਹੀਂ ਜਾਣ ਸਕਦਾ ਕਿਉਂਕਿ ਉਹ ਕੁਰਸ ਦੇ ਵਿੱਚ ਪਿਆ ਹੋਇਆ, ਸ਼ਰਾਬਾਂ ਚ, ਮਾਸ ਚ, ਮੈਥਨ ਚ, ਭੋਗਾਂ ਦੇ ਅੰਦਰ। ਪਰਮੇਸ਼ਰ ਦੇ ਨਾਮ ਤੇ ਤਾਂ ਨੇੜੇ ਨਹੀਂ ਲੱਗਦਾ। ਸਾਕਤ ਹਰ ਰਾਤ ਸਾਧ ਨਾ ਜਾਣਿਆ, ਤਿੰਨ ਅੰਤਰ ਹੋਮੈ ਕੰਡਾ ਹੈ, ਜਿਉ ਜਿਉ ਚਲੇ ਚੁਵੇ ਦੁੱਖ ਪਾਵੇ। ਨਤੀਜਾ ਕੀ ਹੁੰਦਾ ਹੈ? ਜਮ ਆਪ ਸਹੇ ਸਿਰ ਡੰਡਾ, ਜਮਾਂ ਦਾ ਡੰਡਾ ਸਿਰ ਵਿੱਚ ਪੈਂਦਾ। ਤੇ ਅੰਮ੍ਰਿਤ ਨੂੰ ਕੌੜਾ ਕਹਿੰਦਾ, ਜ਼ਹਿਰ ਨੂੰ ਮਿੱਠੀ ਕਹਿੰਦਾ।
ਅੰਮ੍ਰਿਤ ਕੌੜਾ ਕਰਕੇ ਜਾਣੇ, ਮਿੱਠੀ ਜਾਣੇ ਜ਼ਹਿਰ। ਅੰਮ੍ਰਿਤ ਕੌੜਾ ਕਰਕੇ
ਅੰਮ੍ਰਿਤ ਦਾ ਨਾਮ ਦਾ ਤਾਂ ਉਸ ਨੂੰ ਬਿਲਕੁਲ ਪਤਾ ਨਹੀਂ, ਨਾਮ ਦੇ ਵੇਲੇ ਤਾਂ ਜਿਵੇਂ ਬਿੱਛੂ ਡੰਗ ਮਾਰਦਾ ਇਸ ਤਰ੍ਹਾਂ ਹੁੰਦੀ। ਅੰਮ੍ਰਿਤ ਕੌੜਾ ਵਿਖਿਆ ਮਿੱਠੀ, ਸਾਕਿਤ ਕੀ ਵਿਧ ਨੈਨੋ ਡਿੱਠੀ ਹੈ। ਅੱਖਾਂ ਦੇ ਨਾਲ ਅਸੀਂ ਗੱਲ ਦੇਖ ਕੇ ਤੁਹਾਨੂੰ ਕਹਿੰਦੇ ਹਾਂ ਕਿ ਕੂੜ ਕਪਟ ਅਹੰਕਾਰ ਜਨ, ਕੂੜ ਦੇ ਵਿੱਚ ਕਪਟ ਦੇ ਵਿੱਚ ਅਹੰਕਾਰ ਦੇ ਵਿੱਚ ਰੁੱਝਿਆ ਹੋਇਆ। ਨਾਮ ਸੁਣਤ ਜਨ ਬਿਛੂ ਡਸਨ, ਜੇ ਪਰਮੇਸ਼ਰ ਦਾ ਨਾਮ ਸੁਣ ਲਵੇ ਕੰਨਾਂ ਚ ਪੈ ਜੇ, ਜਿਹਾ ਜਿਹਾ ਬਿੱਛੂ ਨੇ ਡੰਗ ਮਾਰਤਾ ਜਿਹਾ ਜਿਹਾ ਉਸਨੇ ਪਰਮੇਸ਼ਰ ਦਾ ਨਾਮ ਸੁਣ। ਕਹਿੰਦੇ ਉਲਟੀ ਬਾਤ ਕਰਦਾ, ਜੋ ਭਲਾਈ ਸੋ ਬੁਰਾ ਜਾਣੇ, ਨਾਮ ਸ਼ਬਦ ਦੀ ਭਲਾਈ ਕਰਦਾ, ਜਮਦੂਤਾਂ ਤੋਂ ਛਡਾਉਂਦਾ, ਜੰਮਣ ਮਰਨ ਦੇ ਚੱਕਰ ਚੋਂ ਛਡਾਉਂਦਾ। ਲੇਕਿਨ ਜੋ ਸਾਖਤ ਨਰ ਹੈ, ਜੰਤਰ ਮੰਤਰ ਦੇ ਵਿੱਚ ਪਿਆ ਹੋਇਆ, ਭੋਗਾਂ ਦੇ ਵਿੱਚ ਪਿਆ ਹੋਇਆ, ਮਦਰਾ ਮਾਸ ਮੈਥਨ ਮੱਛੀ ਆਦਿ ਦੇ ਵਿੱਚ, ਕਹਿੰਦੇ ਉਹ ਬੁਰਾ ਜਾਣਦਾ ਹੈ। ਜੇ ਉਹਨੂੰ ਭਲਾਈ ਦੀ ਗੱਲ ਕਹੋ, ਕਹਿ ਕੇ ਦੇਖ ਲਓ ਮਾਸ ਖਾਣ ਵਾਲੇ ਨੂੰ, ਤੂੰ ਮਾਸ ਨਾ ਖਾਇਆ ਕਰ, ਤੇਰਾ ਨੁਕਸਾਨ ਹੁੰਦਾ। ਨਾ ਕਹਿੰਦਾ ਇਹ ਤਾਂ ਖਾਣਾ ਹੀ ਚਾਹੀਦਾ, ਇਹ ਤਾਂ ਖੁਰਾਕ ਹੈ ਜੀ, ਬਹੁਤ ਵਧੀਆ ਸਾਡੀ ਹੈ ਖੁਰਾਕ, ਜਿਹੜੇ ਪਰਮੇਸ਼ੁਰ ਤੋਂ ਭੁੱਲੇ ਹੋਏ ਨੇ, ਜਿਨ੍ਹਾਂ ਨੇ ਪਰਮੇਸ਼ੁਰ ਦੇ ਦਾਤੇ ਚ ਯਾਦ ਹੈ ਵਾਹਿਗੁਰੂ ਦਾ ਨਾਮ, ਜਿਨ੍ਹਾਂ ਦੇ ਅੰਦਰ ਦਇਆ ਹੈ ਜੀਵਾਂ ਦੀ, ਉਹ ਨਹੀਂ ਖਾਂਦੇ ਕਿਸੇ ਦਾ ਮਾਸ। ਉਹਨਾਂ ਦਾ ਕੀ ਰਾਈਟ ਹੈ ਜਦੋਂ ਜ਼ਿੰਦਗੀ ਦੇ ਨਹੀਂ ਸਕਦੇ, ਲੈ ਕਿਵੇਂ ਸਕਦੇ ਨੇ? ਆਪ ਤਾਂ ਮੁਕਤ ਨਹੀਂ ਹੁੰਦੇ, ਕਹਿੰਦੇ ਜਾਨਵਰਾਂ ਨੂੰ ਮੁਕਤ ਕਰ ਰਹੇ ਹਾਂ, ਪਾਪ ਬੰਨ ਰਹੇ ਹੋ ਗਲਾਂ ਦੇ ਉੱਤੇ। ਕਬੀਰ ਫੂਹ ਖਾਣਾ ਖਿਚੜੀ, ਜਾਵਾ ਅੰਮ੍ਰਿਤ ਲੋਨ, ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਪਹਿਲਾਂ ਜਾਨਵਰ ਮਾਰ ਕੇ ਖਾਓ, ਫਿਰ ਕਹਿੰਦੇ ਆਪਣੇ ਗਲ ਕਟਾਓ। ਇਹਦੇ ਨਾਲੋਂ ਤਾਂ ਸਾਨੂੰ ਰੁੱਖੀ ਮਿੱਸੀ ਖਾ ਕੇ, ਖਰੀਦਾ ਰੁੱਖੀ ਮਿੱਸੀ ਖਾ ਕੇ, ਠੰਡਾ ਪਾਣੀ ਪੀਓ, ਵੇਖ ਪਰਾਈ ਚੋਪੜੀ ਨਾ ਤਰਸਾਏਗੀ, ਉਹੀ ਅੰਮ੍ਰਿਤ ਵਰਗੀ ਹੈ। ਸੋ ਇਹ ਚੀਜ਼ ਨਹੀਂ ਉਹ ਸਮਝਦਾ, ਕੂੜ ਕਪਟ ਅੰਗਾਰ ਰਜਾਨਾ, ਨਾਮ ਸੰਤ ਸੁੰਤ ਜਨ ਬਿਛੂ ਦਸਾਨਾ, ਜੋ ਭਲਾਈ ਸੋ ਬੁਰਾ ਜਨ, ਸਾਚ ਕਹੇ ਸੋ ਬਿਕੈ ਸਮਾਨ। ਜਦੋਂ ਸੱਚੀ ਗੱਲ ਕਹੇ ਤਾਂ ਵਿਉਹ ਵਰਗੀ ਲੱਗਦੀ ਹੈ, ਵੀ ਮੈਨੂੰ ਸੁਣਾ ਸੁਣਾ ਕਹਿੰਦੇ, ਜਾਣੇ ਨਹੀਂ ਜੀਤ ਆਰ ਹਾਰ, ਇਹ ਵਦੇਵਾ ਸਾਖਤ ਸੰਸਾਰ, ਜੋ ਹਲਾਹਲ ਸੋ ਪੀਵੇ ਬੋਰਾ। ਜਿਹੜੀ ਜ਼ਹਿਰ ਹੈ ਕਹਿੰਦੇ ਐਡਾ ਬੋਲਾ ਹੈ, ਪਾਗਲ ਹੋਇਆ ਹੋਇਆ ਉਹਨੂੰ ਪੀਂਦਾ। ਅੰਮ੍ਰਿਤ ਨਾਮ ਜਾਣੇ ਘਰ ਕੌੜਾ, ਅੰਮ੍ਰਿਤ ਨੂੰ ਕੌੜਾ ਕਰਕੇ ਜਾਣਦਾ। ਸਾਧ ਸੰਗ ਹੈ ਨੇੜ ਨਾ ਹੀ ਨੇੜ, ਨੇੜੇ ਨਹੀਂ ਆਉਂਦਾ ਸੰਗਤ ਦੇ, ਗਾਲਾਂ ਕੱਢਦਾ ਜੇ ਸੰਗਤ ਹੁੰਦੀ ਹੋਵੇ, ਨੇੜੇ ਨਹੀਂ ਆਉਂਦਾ, ਗੱਲਾਂ ਬਣਾਉਂਦਾ। ਸਾਧ ਸੰਗ ਹੈ ਨਾ ਹੀ ਨੇੜ, ਲੱਖ 84 ਪਰ ਹੁੰਦਾ, ਫਿਰ ਨਤੀਜਾ ਕੀ ਹੁੰਦਾ, 84 ਲੱਖ ਜੂਨਾਂ ਦੇ ਵਿੱਚ ਘੁੰਮਦਾ ਫਿਰਦਾ। ਸਾਖਤ ਨਰ ਹੋਛੀ ਮਤ ਮੱਧਮ, ਕਹਿੰਦੇ ਉਹਦੀ ਮਤ ਜਿਹੜੀ ਹੈ ਮੱਧਮ ਹੈ, ਮੱਧਮ। ਜਿਨ ਹਰ ਹਰ ਸੇਵ ਨਾ ਕਰਾਂ, ਤੇ ਨਰ ਭਾਗ ਹੀਣ ਦੋ ਚਾਰੀ, ਭਾਗਾਂ ਤੋਂ ਹੀਣਾ ਦੋ ਚਾਰੀ ਹੈ, ਉਹ ਜਨਮ ਹੋਏ ਫਿਰ ਮਰਨ, ਜੰਮਦਾ ਰਹਿੰਦਾ ਮਰਦਾ ਰਹਿੰਦਾ। ਪਰ ਹਰ ਨਾ ਲੋਭ ਝੂਠ ਨਿੰਦਾ, ਇਹ ਵੀ ਕਰਤ ਗੁਦਾਰੀ। ਬਗਾਨੀ ਨਿੰਦਿਆ ਬਗਾਨਾ ਨੁਕਸਾਨ, ਲੋਭ ਦੇ ਵਿੱਚ ਪੈ ਕੇ, ਝੂਠ ਚ ਪੈ ਕੇ, ਨਿੰਦਿਆ ਚ ਪੈ ਕੇ, ਬਗਾਨੀਆਂ ਚੀਜ਼ਾਂ ਚੋਰੀ ਕਰਕੇ ਕਹਿੰਦੇ ਉਹਨੇ ਜ਼ਿੰਦਗੀ ਗੁਜ਼ਾਰ ਦਿੱਤੀ। ਮਿਰਗ ਤ੍ਰਿਸ਼ਨਾ ਆਸਾ ਮਿਥਿਆ ਮਿਠੀ, ਇਹ ਦੇਸ਼ ਮਨੋ ਸਧਾਰੀ, ਇਹ ਟੇਕ ਮਨੋ ਸਧਾਰੀ, ਅਸ ਆਸ ਲਾਈ ਬੈਠਾ ਇਸ ਗੱਲ ਦੇ। ਜੈਸੇ ਮਹਾਰਾਜ ਕਹਿੰਦੇ ਸਾਕਤ ਕੀ ਅਵਰਦਾ ਜਾਏ ਬਿਰਥਾਰੀ, ਉਹਦੀ ਜਿਹੜੀ ਉਮਰ ਹੈ ਬਿਰਥਾ ਜਾ ਰਹੀ ਹੈ। ਕਿਵੇਂ ਜਾ ਰਹੀ ਹੈ? ਜੈਸੇ ਕਾਗਜ ਕੇ ਭਾਰ ਮੂਸ ਟੂਕ ਗਵਾਵੇ, ਕਾਗਜ ਹੋਵੇ ਲਿਖਿਆ ਹੋਇਆ ਖਾਲੀ ਹੋਵੇ, ਚੂਹਾ ਵੜ ਜਾਵੇ, ਸਾਰਿਆਂ ਨੂੰ ਕੱਟ ਕੱਟ ਕੇ ਗੁਆ ਦਿੰਦਾ, ਕਿਸੇ ਕੰਮ ਨਹੀਂ ਆਉਂਦੇ, ਕਾਮ ਨਹੀਂ ਗਵਾ ਰਹੀ। ਇਸੇ ਤਰ੍ਹਾਂ ਦੇ ਨਾਲ ਜਿਹੜੇ ਸਾਖਤ ਹੈ ਉਹਦੀ ਜਿਹੜੀ ਉਮਰ ਹੈ ਉਹ ਬਿਰਥੀ ਜਾਂਦੀ ਹੈ। ਇੱਥੇ ਤੱਕ ਇਹ ਨਹੀਂ ਹੈ, ਜਿਹੜਾ ਉਹਦੀ ਸੰਗਤ ਕਰਦਾ ਹੈ ਉਹ ਵੀ ਫਸ ਜਾਂਦਾ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਸਾਖਤ ਸੰਗ ਨਾ ਕੀਜੀਏ, ਦੂਰੋਂ ਜਾਈਏ ਭਾਗ, ਦੂਰ ਤੋਂ ਨੱਠ ਜਾਓ। ਬਾਸਨ ਕਾਰੋ ਪਰਸੀ ਹੈ ਤਾਂ ਕੁਛ ਲੱਗ ਗਿਆ ਤਾਂ ਕਾਲੇ ਭਾਂਡੇ ਦੇ ਨੇੜੇ ਜੇ ਚਿੱਟੇ ਕੱਪੜੇ ਵਾਲਾ ਜਾਊਗਾ ਉੜ ਕੇ ਉਹਦੇ ਤੇ ਦਾਗ ਜ਼ਰੂਰ ਪੈ ਜਾਣਾ ਇਸ ਤਰ੍ਹਾਂ ਬਾਲ
ਲੇਖਾ ਪੈ ਜੂ ਦਰਗਾਹ ਵਿੱਚ ਦੇਣਾ ਸਾਖਤਾਂ ਦਾ
ਜਾਂਦੇ ਹੋਏ ਨਿਭਾਏ ਸਾਖਤ ਸੰਗ ਨਾ ਕੀਜੀਏ ਕਹਿੰਦੇ ਸਾਖਤ ਦੀ ਸੰਗ ਕਰਕੇ ਕੀ ਹੁੰਦਾ ਅੰਤ ਦੇ ਸਮੇਂ ਖਰਾਬੀ ਹੁੰਦੀ ਹੈ ਖੁਆਰੀ ਹੁੰਦੀ ਹੈ ਸੋ ਇਹ ਪੂਜਾ ਕਰਨ ਵਾਲੇ ਸ਼ਕਤੀਆਂ ਦੀ ਮਾੜੇ ਕੰਮਾਂ ਦੇ ਵਾਸਤੇ ਦੁਨੀਆਂ ਦਾ ਨੁਕਸਾਨ ਕਰਨ ਵਾਸਤੇ ਆਹ ਬੀਬੀਆਂ ਸੰਗਤ ਕਰਦੀਆਂ ਨੇ ਜ਼ਿਆਦਾ ਪਤਾ ਲੱਗ ਜਾਏ ਵੀ ਫਲਾਣੇ ਥਾਂ ਸਿਆਣਾ ਰਹਿੰਦਾ ਪਹਿਲਾਂ ਲਿਆ ਕੇ ਆਪਣੇ ਪਤੀ ਨੂੰ ਖਿਲਾਉਂਦੀਆਂ ਨੇ ਉਹ ਕਮਲਾ ਜਿਹਾ ਹੋ ਕੇ ਤੁਰਿਆ ਫਿਰਦਾ ਵੇ ਬਾਬਾ ਜੀ ਤੋਂ ਆ ਜਾਂਦੇ ਬਾਬਾ ਜੀ ਇਹ ਦਿਮਾਗ ਨੂੰ ਪਤਾ ਨਹੀਂ ਕੀ ਹੋਇਆ ਬੀਬੀ ਜੀ ਕਹਿੰਦੇ ਖਿਲਾਇਆ ਹੋਣਾ ਕਿਤੋਂ ਲਿਆ ਕੇ ਤੈਂ ਵੀ ਮੇਰੇ ਬੱਸ ਵਿੱਚ ਆ ਜੇ ਬੁਣੇ ਬਣਾਏ ਜਾਂਦੇ ਨੇ ਨੂੰਹ ਸੱਸ ਨੂੰ ਖਿਲਾ ਦਿੰਦੀ ਹੈ ਸੱਸ ਨੂੰਹ ਨੂੰ ਆਉਂਦੀ ਨੂੰ ਖਿਲਾ ਦਿੰਦੀ ਹੈ ਕਮਲੇ ਜੇ ਕਰਕੇ ਤੁਰੇ ਫਿਰਦੇ ਨੇ ਇਹ ਨਾ ਜਾਇਆ ਕਰੋ ਭਾਈ ਮਾੜਾ ਕੰਮ ਹੈ ਬੰਦੇ ਹੀ ਮਾੜੇ ਨੇ ਮਾੜੇ ਬੰਦਿਆਂ ਕੋਲ ਜਾ ਕੇ ਲੇਖੇ ਦੇਣੇ ਪੈ ਜਾਣਗੇ ਸੋ ਇਹ ਜਾਦੂ ਟੂਣਾ ਇਹ ਹਿੰਦੁਸਤਾਨ ਦੇ ਅੰਦਰ ਬਹੁਤ ਬਿਮਾਰੀ ਸੀ ਇਹਦੀ ਸਾਰੇ ਸੀ ਦੁਨੀਆਂ ਭਰ ਚ ਸੀ ਹੁਣ ਵੀ ਹੈਗੀ ਅਮਰੀਕਾ ਚ ਮੈਂ ਦੇਖਿਆ ਉੱਥੇ ਵੀ ਇਹ ਗੱਲਾਂ ਚੱਲਦੀਆਂ ਇੰਗਲੈਂਡ ਵੀ ਚੱਲਦੀਆਂ ਉਹ ਇਹਨਾਂ ਨੂੰ ਬਲੈਕ ਸ਼ਕਤੀਆਂ ਕਹਿੰਦੇ ਨੇ ਕਾਲੀਆਂ ਸ਼ਕਤੀਆਂ ਉਹ ਕਾਬੂ ਕਰ ਲੈਂਦੇ ਨੇ ਰੰਗਜੇਬ ਆਪਣੀ ਕਿਤਾਬ ਦੇ ਵਿੱਚ ਲਿਖਦਾ ਉਹਦਾ ਨਾਂ ਹੈ ਮੁਆਸਰੇ ਆਲਮਗੀਰੀ ਉਹ ਕਹਿੰਦਾ ਇੱਕ ਵਾਰੀ ਮੈਂ ਜਾਦੂ ਦੇਖਣ ਲੱਗ ਗਿਆ ਬੰਗਾਲ ਦੇ ਅੰਦਰ ਇੱਕ ਹਨੇਰੀ ਆਈ ਬਹੁਤ ਗਵਾਰ ਆਇਆ ਉਹਦੇ ਵਿੱਚ ਇੱਕ ਬਹੁਤ ਹੀ ਭਿਆਨਕ ਰੂਹ ਆਈ ਜਿਹੀ ਜੀ ਕਲਯੁਗ ਕਹਿੰਦੇ ਹਾਂ ਨਾ ਅਸੀਂ ਮਰਦਾਨ ਸਾਖੀ ਸੁਣਾਉਂਦੇ ਨੇ ਆ ਕਲਯੁਗ ਦੀ। ਕਹਿੰਦੇ ਉਹਦਾ ਸਿਰੋ ਸਮਾਨ ਬਦਲਾਂ ਨਾਲ ਲੱਗਿਆ ਹੋਇਆ ਤੇ ਉਹ ਲੰਘ ਗਈ ਆ ਕੇ ਹਨੇਰੀ ਉੱਥੇ ਹੀ ਗਾਇਬ ਹੋ ਗਈ। ਜਿਵੇਂ ਬਾਬਲੋ ਰਾਜਾ ਹੁੰਦਾ, ਇੱਕ ਕਿਲੋਮੀਟਰ ਵਿੱਚ ਕੋਈ ਵੀ ਬੰਦਾ ਨਾ ਕੋਈ ਡੰਗਰ ਨਾ ਕੋਈ ਆਦਮੀ ਕੋਈ ਜਿਉਂਦਾ ਨਾ ਰਿਹਾ। ਕਹਿੰਦਾ ਮੈਂ ਹੈਰਾਨ ਹੋ ਗਿਆ ਕਿ ਕੀ ਸ਼ਕਤੀ ਸੀ ਇਹ ਜਿਹੜੀ ਇਸ ਹਨੇਰੀ ਚ ਆਈ। ਦੂਸਰਾ ਉਹ ਲਿਖਦਾ ਕਿ ਮੈਂ ਇੱਕ ਸ਼ੀਸ਼ਾ ਦੇਖਿਆ ਤਰਬੂਜ ਲਿਆਂਦਾ, ਉਹ ਜਦ ਤਰਬੂਜ ਦੇ ਸਾਹਮਣੇ ਕਰਿਆ ਕਹਿੰਦੇ ਉਹ ਤਰਬੂਜ ਉਸੇ ਵੇਲੇ ਸੁੱਕ ਗਿਆ, ਕੁਛ ਨਾ ਰਿਹਾ ਉਹਦੇ ਚ। ਕਹਿੰਦੇ ਜਦ ਉਹਦਾ ਪੁੱਠਾ ਪਾਸਾ ਪਲਟ ਕੇ ਕਰਿਆ ਉਹ ਤਰਬੂਜ ਉਵੇਂ ਜਿਵੇਂ ਫੇਰ ਆ ਰਹਾ ਹੋ ਗਿਆ। ਕਹਿੰਦਾ ਤੀਸਰੀ ਮੈਂ ਗੱਲ ਦੇਖੀ ਕਿ ਮੈਨੂੰ ਬਕਸਾ ਦਿੱਤਾ ਕਿਸੇ ਨੇ ਤੇ ਮੈਨੂੰ ਉਹ ਕਹਿਣ ਲੱਗਿਆ ਵੀ ਤੁਸੀਂ ਹਾਥੀ ਜੋੜ ਕੇ ਇਸ ਬਕਸੇ ਨੂੰ ਖਿੱਚ ਕੇ ਦਿਖਾਓ। ਕਹਿੰਦਾ ਸਾਰਿਆਂ ਨੂੰ ਜਿਹੜਾ ਤਕੜਾ ਹਾਥੀ ਸੀ ਉਹ ਜੋੜਿਆ, ਸੰਗਲ ਪਾ ਤੇ ਬਕਸੇ ਨੂੰ, ਛੋਟਾ ਜਿਹਾ ਬਕਸਾ ਸੀ। ਕਹਿੰਦਾ ਜਦ ਹਾਥੀ ਖਿੱਚਣ ਲੱਗਿਆ ਹਾਥੀ ਤੇ ਬਕਸਾ ਨਾ ਖਿੱਚੋ। ਕਹਿੰਦਾ ਉਸ ਵੇਲੇ ਉਹ ਕਹਿਣ ਲੱਗਿਆ ਵੀ ਹੁਣ ਤੁਸੀਂ ਇੱਕ ਬੱਕਰੀ ਮੰਗਾਓ। ਬੱਕਰੀ ਮੰਗਾਈ, ਇਧਰਲੇ ਪਾਸੇ ਹਾਥੀ ਖਿੱਚ ਰਿਹਾ, ਉਹ ਦੂਏ ਪਾਸੇ ਬੱਕਰੀ ਖਿੱਚ ਰਹੀ ਹੈ। ਕਹਿੰਦਾ ਮੈਂ ਹੈਰਾਨ ਹੋ ਗਿਆ ਕਿ ਬੱਕਰੀ ਨੇ ਸਣੇ ਹਾਥੀ ਸਣੇ ਬਕਸਾ ਨੁੱਠੀ ਜਾਂਦੀ ਹੈ ਪੂਰੇ ਜ਼ੋਰ ਨਾਲ ਖਿੱਚੀ। ਸੋ ਇਹ ਚੀਜ਼ਾਂ ਆਮ ਸੀ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ।
ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਾਹਿਬ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਖਾਲਸਾ ਸਾਹਿਬ ਬੋਲੋ ਜੀ ਦਸਵਾਂ ਪਾਤਸ਼ਾਹ ਦੇ ਆਤਮ ਸਰੂਪ ਜਾਰਾ ਜਰੂਰ ਸਤਕਲਾ ਪ੍ਰਭੂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸਤਿਗੁਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਹਿਬਜ਼ਾਦਿਆਂ ਚਾਰਿਆਂ ਪੁੱਤਰਿਆਂ ਪੰਜਾਂ ਦਰਤਾ ਸਰਬੱਤ ਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਗੁਰਮੁਖਾਂ ਹੱਡੀਆਂ ਜੱਪੀਆਂ ਤੱਪੀਆਂ ਨਾਮ ਜਪਿਆ ਮਨ ਛਕਿਆ ਕਰਮ ਹੇਤ ਸੀਸ ਦਿੱਤੇ ਦੇਹ ਚਲਾਈ ਤੇ ਵਾਰੀ ਚੱਕਣੀਆਂ ਤੇ ਚਲੇ ਬਨ ਬਨ ਗਟਵਾਏ ਪੁੱਠੀਆਂ ਬੱਲਾਂ ਲਵਾਈਆਂ ਸਿੱਖੀ ਸਕੇ ਸਾਸਾਂ ਸੰਗ ਲਵਾਇਆ ਗੁਰਦੁਆਰਿਆਂ ਦੇ ਸਲਾਰ ਸਹਿਤ ਕਹਿ ਕਸ਼ਹਾਰ ਦੇ ਹੋਏ ਸ਼ਹੀਦ ਹੋ ਗਏ ਜਿਨ੍ਹਾਂ ਬੀਬੀਆਂ ਨੇ ਧਰਮ ਹੇਤ ਸਹਿਤ ਕਹਿ ਕਸ਼ਹਾਰੇ ਬੱਚਿਆਂ ਦੇ ਟੂਟੇ ਕਰਵਾ ਕੇ ਗਲਾਂ ਵਿਚ ਹਾਰ ਪਾਏ ਦੇਜਾਂ ਤੇ ਟੰਗਵਾਏ ਸੀਨੀ ਵਿਚਾਰੀ ਸਤਗੁਰ ਦੇ ਪਾਣੇ ਨੂੰ ਮਿੱਠਾ ਕਰਕੇ ਮੰਨਿਆ ਇਨ੍ਹਾਂ ਪਿਆਰਿਆਂ ਗੁਰਮੁਖਾਂ ਸਿੰਘਾਂ ਸਿੰਘਣੀਆਂ ਭਜੰਗਿਆਂ ਦੀ ਕੁਮਾਰੀ ਦਾ ਧਿਆਨ ਕਰਕੇ ਪ੍ਰਥਮੇ ਸਮੂਹ ਖਾਲਸੇ ਜੀ ਕਰਦਾਸ ਹੈ ਸੁਰਬਤ ਖਾਲਸੇ ਜੀ ਕੁਵਾਰੇ ਗੁਰੂ ਵਾਰੇ ਗੁਰੂ ਵਾਰੇ ਗੁਰੂ ਚਿਤ ਆਵੇ ਚੇਤਾਵਣ ਕਾ ਸਦਕਾ ਸਭ ਸੁਭ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਹੇ ਦੇਵਤੇ ਫਤਿਹ ਦੁਦਗੀ ਪੈਰ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਖਾਲਸੇ ਜੀ ਕੇ ਗੁਰ ਪਾਲੇ ਗੁਰੂ ਜੀ ਗੁਰ ਸਿੱਖਾਂ ਦਾ ਪਾਠੀ ਮਹਾਪਤ ਜੀਵਨ ਪਰਚਾ ਰਾਖਾ ਆਪਾ ਕਾਲ ਪੁਰਖ ਵਾਹਿਗੁਰੂ ਗੁਰ ਸਿੱਖਾਂ ਨੂੰ ਸਿੱਖੀ ਦਾਨ ਰਹਿਤ ਦਾਨ ਨਾਮ ਦਾ ਨਾਲਾ ਕਰਦਾਨ ਵਿਵੇਕਤਾ ਭਰੋਸਾ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਾਲ ਧਰਮ